ਸੱਚਾ ਸਿਰਜਣਹਾਰਾ ਸੱਚ ਤੇਰੀ ਸਮੱਗਰੀ ਸੱਚ ਤੇਰਾ ਪਾਸਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਦਰਬਾਰਾ ਸਾਨੂੰ ਮਿਲ ਜਾਵੇ ਨਾਮ ਸਤਸੰਗ ਆਪਣੇ ਮਨਾਂ ਗਿਰਤੀਆਂ ਨੂੰ ਬਾਹਰੋਂ ਰੋਕ ਕੇ ਅੰਤਰਮੁਖ ਕਰੋ, ਗੁਰੂ ਚਰਨਾਂ ਨਾਲ ਜੋੜੋ। ਸ਼ਬਦ ਰਸਨਾ ਦੁਆਰਾ ਸ਼ਬਦ ਵਿੱਚ ਬੋਲੋ, ਕੰਨਾਂ ਨੂੰ ਸੁਣਨ ਵਿੱਚ ਲਗਾਓ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਵਿੱਚ ਲਗਾਓ, ਬੁੱਧ ਨੂੰ ਵਿਚਾਰ ਕਰਨ ਵਿੱਚ ਲਗਾਓ। ਇਉਂ ਮੁੰਡੇ ਦੌੜਨ ਦੇ ਸਾਰੇ ਦਰਵਾਜ਼ੇ ਜਦੋਂ ਬੰਦ ਹੋ ਜਾਣਗੇ, ਮਨ ਪੂਰਾ ਅੰਤਰਮੁਖ ਹੋ ਕੇ ਸ਼ਬਦ ਤੇ ਵਿਚਾਰ ਵੱਲ ਟਿਕ ਜਾਏਗਾ, ਸੁਖੀ ਔਰ ਸ਼ਾਂਤ ਵੀ ਹੋਵੇਗਾ। ਇਹੋ ਜਿਹਾ ਇਕਾਗਰਤਾ ਦਾ ਇੱਕ ਇੱਕ ਛਿੰਨ ਕਰੋੜ ਕਰੋੜ ਅਸਮੇਤ ਜਗ ਦਾ ਫਲ ਵੀ ਰੱਖਦਾ ਹੈ। ਦੋਵੇਂ ਫਾਇਦੇ ਹਨ। ਹਾਂ, ਨਾਨਕ ਤਨ ਜੋ ਇਸ ਜੀਵ ਨੂੰ ਬਹੁਤ ਮੁਸ਼ਕਿਲ ਪ੍ਰਾਪਤ ਹੋਇਆ ਹੈ, ਬਹੁਤੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਣੀ। ਫਿਰਦੇ ਫਿਰਦੇ ਬਹੁਤਾ ਸਮਾਂ ਗੁਜ਼ਰ ਗਿਆ 84 ਵਿੱਚ ਫਿਰਦੇ ਨੂੰ, ਪਤਾ ਨਹੀਂ ਕਿਤਨੇ ਕਿਤਨੇ ਜਨਮ ਇੱਕ ਇੱਕ ਜੋਨੀ ਵਿੱਚ ਪਾਏ ਹਨ, ਹਿਸਾਬ ਕੋਈ ਨਹੀਂ। ਮਸਾਂ ਮਨੁੱਖਾਂ ਦੇ ਹੱਥ ਆਈ। ਇਸਨੂੰ ਵਾਹਿਗੁਰੂ ਦੀ ਭਗਤੀ ਕਰਕੇ, ਗੁਰੂ ਦੀ ਸੇਵਾ ਕਰਕੇ ਸਫਲਾ ਕੀਤਾ ਜਾ ਸਕਦਾ ਹੈ। ਵਾਹਿਗੁਰੂ ਦੀ ਭਗਤੀ ਜੋ ਨਾਮ ਹੈ, ਸਾਰੇ ਦੁੱਖਾਂ ਦੀ ਨਿਵਰਤ ਕਰਨ ਦੀ ਦਾਰੂ ਹੈ, ਔਰ ਸੇਵਾ ਜੋ ਹੈ ਮਨ ਨੂੰ ਸਵਾ ਸ਼ੁੱਧ ਕਰਕੇ ਬਹੁਤ ਸਾਰੀਆਂ ਕਾਮਨਾ ਦੀ ਦਾਤਾ ਹੈ। ਇਉਂ ਫਰਮਾਉਂਦੇ ਹਨ,
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖ ਦੇ, ਸੇਵਾ ਕਰਕੇ ਮਾਨ ਪਾਈ। ਨਾਮ ਜਪੀਏ ਤਾਂ ਦੂਰ ਹੁੰਦੇ, ਸੇਵਾ ਕਰਕੇ ਮਾਨ ਪਾਈ। Thank you.
ਆਏ ਤੋਂ ਬਿਨਾਂ ਇਸਨੂੰ ਸੇਵਾ ਭਗਤੀ ਮੇਸਰ ਨਹੀਂ ਹੁੰਦੀ, ਪ੍ਰਾਪਤ ਨਹੀਂ ਹੁੰਦੀ। ਬਾਬਾ ਅਮਰਦਾਸ ਜੀ ਨੇ 20-22 ਸਾਲ ਗੰਗਾ ਜੀ ਦੀ ਯਾਤਰਾ ਕੀਤੀ, ਤੀਰਥ ਯਾਤਰਾ ਕੀਤੀ, ਹੋਰ ਵੀ ਸ਼ਿਸ਼ਟਾਚਾਰ ਵਿੱਚ ਵਿਚਰੇ। 60-62 ਸਾਲ ਦੀ ਉਮਰ ਹੋ ਗਈ। ਉਸ ਮੌਕੇ ਪਤਾ ਲੱਗਿਆ ਗੁਰੂ ਸ਼ਰਨ ਅਵਸ਼ਯ ਲਾਜ਼ਮੀ, ਇਸ ਤੋਂ ਬਿਨਾਂ ਗੁਜ਼ਾਰਾ ਨਹੀਂ, ਇਸ ਤੋਂ ਬਿਨਾਂ ਇਸਦਾ ਜਨਮ ਸਫਲਾ ਨਹੀਂ ਹੁੰਦਾ। ਸੋ ਆਪ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ, ਨਮਸਕਾਰ ਕੀਤੀ, ਪ੍ਰਾਰਥਨਾ ਕੀਤੀ, ਪ੍ਰਭੂ ਕਿਰਪਾ ਕਰੋ, ਬੜੇ 84 ਦੇ ਗੇੜੇ ਕੱਟੇ ਹਨ, ਇਹ ਗੇੜਾ ਹੁਣ ਮੁੱਕ ਜਾਏ, ਦਇਆ ਕਰੋ। ਗੁਰੂ ਜੀ ਨੇ ਫਰਮਾਇਆ, ਪੁਰਖਾ, ਗੇੜਾ ਮੁਕਾਉਣ ਵਾਸਤੇ ਹੀ ਮਾਨਕ ਦੇ ਮਿਲੀ, ਇਹ ਗੁਰੂ ਨਾਨਕ ਦੇਵ ਦੇ ਘਰ ਦਾ ਸੌਖਾ ਰਸਤਾ, ਸੇਵਾ ਭਗਤੀ ਮਾਰਗ ਜੋ, ਇਸ ਤੇ ਚੱਲ ਕੇ ਆਪਣੇ ਜਨਮ ਨੂੰ ਸੌਖਾ ਹੀ ਸਫਲਾ ਕੀਤਾ ਜਾ ਸਕਦਾ। ਨਾਮ ਦੀ ਦਾਤ, ਸਾਡੇ ਪਹਿਲੇ 9 ਗੁਰੂਆਂ ਵੇਲੇ ਨਾਮ ਦੀ ਦਾਤ ਦੇਣ ਵੇਲੇ ਚਰਨਾਂ ਵੱਲ ਦਿੱਤਾ ਜਾਂਦਾ ਸੀ, ਚਰਨਾਂ ਵਿੱਚ ਸਿੱਖਾਂ ਪਿਲਾਇਆ, ਚਰਨ ਪਾਣੀ ਵਿੱਚ ਖੋਲ ਕੇ ਉਹ ਅੰਮ੍ਰਿਤ ਦਿੱਤਾ ਜਾਂਦਾ ਸੀ, ਫਿਰ ਉਸ ਤੋਂ ਬਾਅਦ ਨਾਮ ਦੀ ਦਾਤ ਦਿੱਤੀ ਜਾਂਦੀ ਸੀ। ਪਰ ਗੁਰੂ ਦਸਮ ਪਾਤਸ਼ਾਹ ਜੀ ਨੇ ਇਸ ਮਰਿਆਦਾ ਨੂੰ ਖੰਡੇ ਦੇ ਅੰਮ੍ਰਿਤ ਵਿੱਚ ਤਬਦੀਲ ਕੀਤਾ, ਜਿਸ ਦੇ ਵਿੱਚ ਬਾਣੀਆਂ ਪੜ੍ਹੀਆਂ ਜਾਂਦੀਆਂ, ਬਾਣੀ ਦਾ ਅਸਰ ਪਾਇਆ ਜਾਂਦਾ, ਉਹ ਖੰਡੇ ਦਾ ਅੰਮ੍ਰਿਤ ਦੇ ਕੇ ਫਿਰ ਇਸਨੂੰ ਨਾਮ ਦੀ ਦਾਤ ਮਿਲਦੀ ਹੈ। ਜਿਵੇਂ ਪਹਿਲੇ ਸਮਿਆਂ 'ਚ ਮਜੀਠੀ ਰੰਗ ਰੰਗਦੇ ਹੁੰਦੇ ਲੋਕ, ਉਸਨੂੰ ਰੰਗਣ ਵਾਸਤੇ ਪਹਿਲੇ ਪਾ ਦਿੱਤਾ ਜਾਂਦਾ ਸੀ, ਇਸੇ ਤਰ੍ਹਾਂ ਮਨ ਨੂੰ ਨਾਮ ਦਾ ਰੰਗ ਚਾੜਨ ਤੋਂ ਪਹਿਲੇ ਉਸਨੂੰ ਪਹੁਲ ਦਿੱਤੀ ਜਾਂਦੀ ਹੈ, ਜਿਸ ਦੀ ਬਾਬਤੀ ਐਸਾ ਫਰਮਾਨ ਕੀਤਾ ਹੈ। Thank you. ਸੱਚੇ ਤਹ ਕਰੇ ਚਾਹਿਆ। ਸਤਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਚੇਲਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਵੋ ਕੌਲ ਖੰਡੇ ਧਾਰ ਹੋਵੇ ਜਨਮ ਸੁਹੇਲਾ ਸੰਗਤ ਕਿੰਨੀ ਖਾਲਸਾ ਮਨਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇ। ਗੁਰੂ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ ਜਿਸਦੇ ਵਿੱਚ ਭਗਤੀ ਰਸ ਔਰ ਵੀਰ ਰਸ ਦੋਵੇਂ ਭਰੇ। ਉਸ ਮੌਕੇ ਖੰਡੇ ਦੇ ਅੰਮ੍ਰਿਤ ਦੀ ਚਾਲੀ ਚਲਾਈ ਪਹਿਲੇ ਚਰਣਾਂ ਵਿੱਚ ਸਿੱਖਾਂ ਪਲਾਇਆ ਚਰਣਾਂ ਵਰਤ ਦੇ ਕੇ ਫਿਰ ਨਾਮ ਦੀ ਦਾਤ ਮਿਲਦੀ ਸੀ। ਇਹ ਮਰਿਆਦਾ ਸੀ ਆਪਣੇ ਆਪਣੇ ਮਤ ਮਤਾਂਤਾਂ ਦੀਆਂ ਮਰਿਆਦਾ ਹੋਇਆ ਕਰਦੀਆਂ। ਸੋਇਓ ਬਾਬਾ ਅਮਰਦਾਸ ਜੀ ਨੇ ਨਾਮ ਦੀ ਯਾਚਨਾ ਕੀਤੀ ਕਿਉਂਕਿ ਨਾਮੀ ਦੇ ਨਾਲ ਨਾਮ ਦੁਆਰਾ ਹੀ ਮਿਲ ਸਕੀਦਾ। ਨਾਮ ਨੇ ਜੀਵਾਤਮਾ ਨੂੰ ਪਰਮਾਤਮਾ ਦੇ ਨਾਲ ਇਉਂ ਇੱਕ ਕਰ ਦੇਣਾ ਜਿਵੇਂ ਛੋਟਾ ਟੁਕੜਾ ਲੋਹੇ ਦਾ ਇੱਕ ਵੱਡਾ ਟੁਕੜਾ ਹੋਵੇ ਉਸਨੂੰ ਟਾਂਕਾ ਲਗਾ ਕੇ ਕਾਰੀ ਦਾ ਦੋਨਾਂ ਨੂੰ ਇੱਕ ਕਰ ਦਿੰਦਾ। ਇਉਂ ਨਾਮ ਦੇ ਨਾਲ ਨਾਮੀ ਦੇ ਨਾਲ ਨਾਮੀ ਦੀ ਪ੍ਰਾਪਤੀ ਹੈ। ਕੋਈ ਲਫਾਫਾ ਹੈ ਉਸਦੇ ਉੱਪਰ ਕਿਸੇ ਦਾ ਐਡਰੈਸ ਨਹੀਂ ਲਿਖਿਆ, ਕਿਸੇ ਦਾ ਸਿਰਨਾਮਾ ਨਹੀਂ ਲਿਖਿਆ, ਉਹਨੂੰ ਲੈਟਰ ਬਾਕਸ ਵਿੱਚ ਪਾ ਦਿਓ। ਤੁਹਾਡਾ ਖਿਆਲ ਹੋਵੇ ਫਲਾਣੇ ਨੂੰ ਜਾ ਮਿਲੇ ਪੈਸੇ ਜਾ ਮਿਲੇ, ਕਿਉਂਕਿ ਐਡਰੈਸ ਹੀ ਨਹੀਂ ਉਸਦੇ, ਡੈਡ ਹਾਊਸ ਵਿੱਚ ਚਲਾ ਜਾਏਗਾ। ਇਸੇ ਤਰ੍ਹਾਂ ਹੀ ਜੇ ਉਸ ਲਿਫਾਫੇ ਦੇ ਉੱਪਰ ਕਿਸੇ ਦਾ ਐਡਰੈਸ ਲਿਖਿਆ ਹੋਵੇ ਉਹ ਲਿਫਾਫਾ ਐਡਰੈਸ ਹੀ ਨੂੰ ਛੱਡ ਜਾ ਮਿਲਦਾ। ਇਸੇ ਤਰ੍ਹਾਂ ਹੀ ਨਾਮ ਨੇ ਹੀ ਨਾਮੀ ਨੂੰ ਬੁਲਾਉਣਾ ਹੈ। ਨਾਮ ਦੇ ਆਸਰੇ ਜੀਵਾਤਮਾ ਨਾਮੀ ਵਹਿਮ ਦੇ ਨਾਲ ਇੱਕਮਿਕ ਹੋਇਆ ਰਹਿੰਦਾ ਹੈ, ਫਿਰ ਇਹੋ ਜਿਹਾ ਇੱਕਮਿਕ ਹੁੰਦਾ ਫਿਰ ਵਿਛੜਦਾ। ਸੋ ਆਇਓ ਨਾਮ ਦੀ ਦਾਤ ਦੇਣ ਵੇਲੇ ਪਹਿਲੇ ਨੌ ਪਾਤਸ਼ਾਹ ਵੇਲੇ ਚਰਣਾਂ ਵਿੱਚ ਦਿੱਤਾ ਜਾਂਦਾ ਸੀ। ਸੋ ਉਸਨੂੰ ਚਰਣਾਂ ਵਿੱਚ ਗੁਰੂ ਘਰ ਦੇ ਵਿੱਚ ਤਿੰਨ ਕਿਸਮ ਦਾ ਅੰਮ੍ਰਿਤ ਮੰਨਿਆ, ਨਾ ਸੰਸਕਾਰ ਅੰਮ੍ਰਿਤ, ਨਾਮ ਅੰਮ੍ਰਿਤ, ਗਿਆਨ ਅੰਮ੍ਰਿਤ। ਅੰਮ੍ਰਿਤ ਉਹ ਵਸਤੂ ਹੈ ਜਿਸ ਨੂੰ ਪਾ ਕੇ ਜੀਵ ਅਮਰ ਹੋ ਜਾਂਦਾ, ਜਨਮਨ ਤੋਂ ਰਹਿਤ ਹੋ ਜਾਂਦਾ ਹੈ। ਪਰ ਪਹਿਲੇ ਸੰਸਕਾਰ ਅੰਮ੍ਰਿਤ ਹੀ ਹੈ, ਉਸ ਤੋਂ ਬਾਅਦ ਨਾਮ ਅੰਮ੍ਰਿਤ ਅਤੇ ਬ੍ਰਹਮ ਗਿਆਨ ਦੀ ਅੰਮ੍ਰਿਤ ਪਾ ਕੇ ਜਿਉਂਦਾ ਹੀ ਅਮਰ ਹੋ ਜਾਂਦਾ ਹੈ। ਕਿਉਂ ਉਸ ਅੰਮ੍ਰਿਤ ਦੀ ਬਾਬਤੀ ਦੱਸਿਆ ਸੁਰ ਨਰ ਮੁਣ ਜਾ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਜਿਸ ਡਲਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਇਹ ਅੰਮ੍ਰਿਤ ਦੀ ਦਾਸ ਹੋਰ ਕਿਥੋਂ ਮਿਲਦੀ ਨਹੀਂ। ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਆ ਅੰਮ੍ਰਿਤ ਨੂੰ ਪਾ ਕੇ ਪਹਿਲੇ ਸਮੇਂ ਕੱਪੜੇ ਨੂੰ ਪਾ ਦਿੱਤਾ ਜਾਂਦਾ, ਫਿਰ ਉਸਨੂੰ ਮਜੀਠੀ ਰੰਗ ਚੜ੍ਹਦਾ ਸੀ। ਇਹੋ ਜਿਹਾ ਰੰਗ ਹੁੰਦਾ ਸੀ ਕੱਪੜੇ ਦੀਆਂ ਧਲੀਆਂ ਪਾਵੇਂ ਹੋ ਜਾਣ, ਰੰਗ ਨਹੀਂ ਸੀ ਉਤਰਦਾ। ਇਸੀ ਤਰ੍ਹਾਂ ਪਹਿਲੇ ਪਾ ਦੇ ਕੇ ਸੰਸਕਾਰ ਅੰਮ੍ਰਿਤ ਦੁਆਰਾ, ਫਿਰ ਨਾਮ ਅੰਮ੍ਰਿਤ, ਹੌਲੀ ਹੌਲੀ ਗਿਆਨ ਅੰਮ੍ਰਿਤ ਦੀ ਜਦੋਂ ਪ੍ਰਾਪਤੀ ਹੋ ਜਾਂਦੀ ਹੈ, ਫਿਰ ਕਾਇਆ ਕਾਪਰ ਚੀਰ ਬਹੁ ਖਾਰੇ ਹਰ ਰੰਗ ਨਾਲ ਲੈ ਸੁਪਾ ਗਏ। ਸਰੀਰ ਰੂਪੀ ਬਸਤਰ ਦੇ ਬੰਦ ਬੰਦ ਕੱਟੇ ਗਏ, ਆਰਿਆਂ ਨਾਲ ਚੀਰੇ ਗਏ, ਵੇਗਾਂ ਚ ਉਬਾਲੇ ਗਏ, ਉਹ ਰੰਗ ਨਹੀਂ ਲਿਆ, ਇਹੋ ਜਿਹਾ ਮਜੀਠਾ ਰੰਗ ਚੜ੍ਹਦਾ। ਤਾਂ ਤੇ ਆਹ ਬਾਬਾ ਅਮਰਦਾਸ ਜੀ ਨੇ ਨਾਮ ਦੀ ਯਾਚਨਾ ਕੀਤੀ। ਸਾਸਨ ਜਿਸਦੇ ਪਾਸ ਨਾਮ ਹੈ ਉਹਦੀ ਮੁੱਠੀ ਦੋਨੋਂ ਜਹਾਨ ਆ ਜਾਂਦੇ, ਐਡੀ ਵੱਡੀ ਚੀਜ਼ ਵਾਹਿਗੁਰੂ ਦਾ ਨਾਮ। ਸੋ ਨਾਮ ਮਿਲਦਾ ਵੀ ਬੜਾ ਔਖਾ ਹੈ। ਕਬੀਰ ਜੀ ਨੇ ਬੜੀ ਭਗਤੀ ਕੀਤੀ, ਉਹਨਾਂ ਦੀ ਮਸ਼ਹੂਰੀ ਦੂਰ ਤੱਕ ਹੋ ਗਈ। ਅੱਜ ਇੱਕੋਈ ਕਾਫਲੇ ਵਾਲਾ ਸੁਦਾਗਰ ਉੱਠਾਂ ਉੱਪਰ ਉਹਨਾਂ ਸਮਿਆਂ ਦੇ ਵਿੱਚ ਸਾਮਾਨ ਇਸ ਤਰੀਕੇ ਸ੍ਰੀ ਲਿਜਾਇਆ ਜਾਂਦਾ ਸੀ, ਉੱਠਾਂ ਦਾ ਕਾਫਲਾ ਉਸਦੇ ਉਹ ਉਹਨੇ ਸੋਚਿਆ ਕਾਸ਼ੀ ਵੀ ਦੀ ਲੰਘ ਰਹੇ ਹਾਂ, ਕਬੀਰ ਜੀ ਤੋਂ ਨਾਮ ਲੈ ਚਲੀਏ ਜਾਂਦੇ ਜਾਂਦੇ। ਸੋ ਕਬੀਰ ਜੀ ਆਪਣੇ ਕੰਮ ਕਾਰ ਕਰ ਰਹੇ ਨੇ, ਆ ਕੇ ਉਸਨੂੰ ਨਮਸਕਾਰ ਕਰਕੇ ਪੰਜਾਬ ਮੋਹਰਾ ਮੱਥਾ ਟੇਕ ਕੇ ਬੈਠ ਗਿਆ। ਕੁਛ ਦੇਰ ਤੋਂ ਬਾਅਦ ਪ੍ਰਾਰਥਨਾ ਕਰਦਾ, ਭਗਤ ਜੀ ਮੈਨੂੰ ਨਾਮ ਦਿਓ। ਚੁੱਪ ਰਹੇ ਕਬੀਰ ਜੀ, ਆਪਣਾ ਕੰਮ ਕਰੇਂਗੇ, ਫਿਰ ਦੁਬਾਰਾ ਦੇਖਾਂਗੇ। ਮੇਰੇ ਨਾਲ ਬਹੁਤ ਸਾਰੇ ਉੱਠਣ ਕਾਫਲੇ ਦੇ ਅੱਗੇ ਚਲੇ ਗਏ, ਮੈਂ ਪਿੱਛੇ ਨਾ ਰਹਿ ਜਾਵਾਂ, ਨਾਮ ਦਿਓ। ਫਿਰ ਚੁੱਪ ਰਹੇ ਕਬੀਰ ਜੀ। ਤੀਜੀ ਦਫ਼ਾ ਕਹਿਣਗੇ, ਭਗਤ ਜੀ ਬਹੁਤ ਦੂਰ ਚਲੇ ਗਏ ਹੋਣਗੇ, ਮੇਰੇ ਸਾਥੀ ਕਿਰਪਾ ਕਰਕੇ ਨਾਮ ਦਿਓ। ਕਬੀਰ ਜੀ ਉੱਠ ਕੇ ਛੁਰੀ ਤਿੱਕੀ ਕਰਨੀ ਸ਼ੁਰੂ ਕਰ ਦਿੱਤੀ। ਪੁੱਛਣਗੇ ਕੀ ਕਰਦੇ, ਕਹਿਣ ਲੱਗੇ ਨਾਮ ਸੌਖੀ ਸਸਤੀ ਚੀਜ਼ ਤਾਂ ਨਹੀਂ ਹੈ, ਬਹੁਤ ਮਹਿੰਗੀ ਚੀਜ਼ ਹੈ। ਇਹ ਛੁਰੀ ਤਿੱਕੀ ਕਰਦਾ, ਤੇਰਾ ਸਿਰ ਵੱਢ ਕੇ ਤੱਕੜੀ ਦੇ ਪਰੜੇ ਵਿੱਚ ਇੱਕ ਪਾਸੇ ਸਿਰ ਪਾਓ, ਇੱਕ ਪਾਸੇ ਨਾਮ ਪਾਓ, ਤੋਲ ਕੇ ਦਊਂਗਾ। ਦੁਨੀਆਂ ਦੇ ਲੋਕ ਚੀਜ਼ਾਂ ਤੋਲ ਕੇ ਦਿੰਦੇ, ਤੁਸੀਂ ਦੁਕਾਨ 'ਤੇ ਕਿਸੇ 'ਤੇ ਜਾਓ, ਐਵੇਂ ਥੋੜ੍ਹਾ ਕੋਈ ਚੀਜ਼ ਦੇ ਦੇ, ਜਿੰਨੀ ਮਹਿੰਗੀ ਚੀਜ਼ ਖਰੀਦਣੀ ਓਨੀ ਤੁਹਾਨੂੰ ਜ਼ਿਆਦਾ ਕੀਮਤ ਅਦਾ ਕਰਨੀ ਪਏਗੀ। ਜੇ ਕੋਈ ਕਹੇ ਕਿ ਚੀਜ਼ ਵਸਤੂ ਮਹਿੰਗੀ ਹੈ, ਉਹਦੀ ਕੀਮਤ ਥੋੜ੍ਹੀ ਦਿੱਤੀ ਜਾਵੇ, ਕਿਵੇਂ ਦੁਕਾਨਦਾਰ ਤੁਹਾਨੂੰ ਦੇ ਦੇਗਾ। ਇਸੇ ਤਰ੍ਹਾਂ ਨਾਮ ਦੀ ਦਾਤ, ਜਿਸਨੂੰ ਇਹ ਚੀਜ਼ ਮਿਲ ਗਈ ਉਹਦੀ ਮੁੱਠੀ ਦੋਨੋਂ ਜਹਾਨ ਆ ਗਈ, ਸਭ ਰੱਬ ਅਤੇ ਰੱਬ ਦੀਆਂ ਸ਼ਕਤੀਆਂ ਦੇ ਤਾਬੇ ਹੋ ਜਾਂਦੇ, ਇਹਦੀ ਕਮਾਈ ਕਰ। ਇਹ ਵਸਤੂ ਇਹ ਜੀ ਵਸਤੂ, ਉਹ ਫਿਰ ਪੁੱਛਣ ਲੱਗਾ ਸ਼ਾਹੂਕਾਰ ਕਾਫਲੇ ਵਾਲਾ, ਭਗਤ ਜੀ ਇਉਂ ਮਿਲਦਾ ਨਾਮ? ਕਹਿੰਦੇ ਤੇਰੇ ਖਿਆਲ ਵਿੱਚ ਪੰਜਾਹ ਮੋਹਰਾਂ ਦੇ ਬਦਲੇ ਨਾਮ ਮਿਲ ਜੂ? ਨਾਮ ਤਾਂ ਸੱਤ ਵਸਤੂ ਹੈ, ਮੋਹਰਾਂ ਅਸੱਤ ਵਸਤੂ ਨੇ। ਨਾਮ ਵਾਹਿਗੁਰੂ ਸੱਤ ਵਸਤੂ ਵਿੱਚ ਕਦੇ ਵੀ ਨਾਸ ਹੋਣ ਵਾਲੀ ਚੀਜ਼ ਨਹੀਂ। ਇਹ ਮੋਹਰਾਂ ਕੀ ਹੈ? ਸੋਨਾ ਇੱਕ ਕਿਸਮ ਦੀ ਮਿੱਟੀ ਹੈ ਇਹ ਵੀ। ਸੋ ਇਹਦੀ ਕੀ ਕੀਮਤ ਹੈ? ਵੀਰ ਜੀ ਕਹਿੰਦੇ ਅਸੀਂ ਤਾਂ ਆਪਣਾ ਤਨ ਮਨ ਥੰਨ ਦੇ ਕੇ ਤਾਂ ਨਾਮ ਮੁੱਲ ਲਿਆ ਹੋਇਆ ਹੈ। ਇਹ ਸ਼ਬਦ ਉਚਾਰਨ ਕੀਤਾ
ਪਾਈਏ ਨਹੀਂ ਤੋਲ ਕੰਚਨ ਨਹੀਂ ਸੋਲ ਸੰਚਨ ਸੋਲ।
कंचन से पाइए नहीं ठोल, मन दे राम लिया है मोल, अब मोए राम अपना कर जाने, सह सुभाय मेरा मन मान्या, ब्रह्मे कथकत अंत न पाया, राम भक्त बैठे करया, कहत कबीर चंचल मत त्यागी, केवल राम भक्त निज पागी, स्वयं ए शब्द उच्चारण कीता नाम सत वस्तु। सत उस वस्तु नु कहंदे ने शासन जी दा कदे भी नाश ना हो, असत हुंदी है कदे हुंदी है कदे नहीं हुंदी, सारा संसार ही असत है, तिन्ने लोग चौदह भवन पंजे तत् तीन गुण और समष्टि व्यष्टि सारा संसार परमार दृष्टि करके मिथ्या ही है, सत वस्तु के नाम नामी ही है। जेड़ी यही जी वस्तु है उदे मुकाबले भी जब सब कुछ चीजें चढ़ा दिता जाए फिर की दस्ती रखती मैंने रखती है चीज। सो आयो नाम सब मिलता है जब जदों अपने मन नु कबीर जी कहंदे वेच दिता गुरु अगे, ख्याल करो जिदे फिर अंदर नाम वस गया हिरदे वसया पादम भगता में बनिया, हिरदे विच नाम वस गया उहदा दर्जा भगता विच हो जांदा है, वाहिगुरु नाल नाम नाल ही गंढ पैंदी है। ते आओ बाबा अमरदास जी ने प्रार्थना की, प्रभु गरीब नवाज जन्म सफला हो जाए, नाम की दात बख्शो, नाम बिना दा जीवन व्यर्थ। हाँ जी कृपा की गुरु ने जन्म दे के नाम की दात बख्शी, शुद्ध जो कपड़ा हो ललारी तो लगा जाओ है साफ नौ दिखा तंदई, तो एक दफा कुंड डोबदा सोहना रंग चढ़ जाता ठंडा, और मेला कपड़ा हो किन्ना कुंड विच डोबी चलो रंग नहीं चढ़ेगा, रंग न फट दे। इन्हों का पहला भी शुद्धि हो चुकी सी इस जन्म की पिछले जन्मां की, नाम की दात मिलने की देर है, मस्ती चढ़ गई अंदर नाम मन तन प्राणा विच रच गया, सास होर दी होर ठाठ हो गया, इस तरीके फिर कुछ दिन इस मस्ती विच विचर दे, अखीर सोचिया बिरध अवस्था हो गई, 60 साल की उम्र हो गई है, उम्र का कोई वसा नहीं, पता नहीं कि वे शरीर के टुक निकल गया, उससे पहले पहले रूप प्राप्ति रूपी कार्य सिद्ध होना चाहिए है। पहले समय लोग कठिन तपस्यावान करते और प्राणायाम आदि करते, तपस्या मन शुद्ध करती सी और प्राणायाम मन एकाग्र करता सी, शुद्ध एकाग्र मन के ब्रह्म ज्ञान प्रभु की प्राप्ति होंगी है। तो इस समय के गुरु नानक जी ने प्राणायाम के थान सिमरन की थ्योरी कढ़ी और तपस्या के थान सेवा रखी, बल्कि सेवा का बहुत वड्डा दर्ज सिर तपा के तप दसिया है। इन्होंने बाबा अमरदास जी ने सोचा एक खेत में दो हल्ट जुड़ जा, अद्धा वक्त लगता है उसने समझने वास्ते, एक डबल टाइम लगता, मन करके भजन अंदर भी लगी हुई है टुटता ही नहीं, तन करके सेवा करनी चाहिए। पहले समय च लोग कठिन तपस्यावान कर कई करते होंगे, एक थान बहुत सारे ऋषि मुनि तपस्वी इकट्ठे हुए, उत्थे एक मंक नाम करके ऋषि होया, वो खा खा के तप करता हों, वैराट का ध्यानी सी, प्रभु के निर्गुण सरगुण वैराट तीन स्वरूप मने, वैराट का ध्यानी सी, काफ़ी समय गुजर गया, एक दिन उसकी उंगली में कितने चीरा आ गया, बजाय खून के उंगली में हरा पानी निकल, बड़ी खुशी हुई, खुशी में उसने नचना शुरू कर दिता, वो तपो बल करके सारी पृथ्वी नच उठी, कई ने समझाने की कोशिश की थी, तो सुनते किसी दिन किसी दिन मस्ती भी, तो फिर शिवा ने जाके कहा तुझी समझाओ, शिव जी जाके कह लगे तपस्वी जी की गल है, किस गल की खुशी क्यों नच रहे हो, कह खुशी होवे ना मैं यही जी तपस्या की है, होर नहीं कुछ खाता सिर्फ काश खाता हों, मेरे शरीर च खून नहीं दे हरा पानी निकल, खुशी होवे ना, शिव जी कहने बस इन्नी गल की खुशी, एक थोड़ी जी गल है कहना, शिव जी कहने देख तू का खाता रहा मैं सुहा कोल पीता क्यों तपस्या की है, मेरी उंगलियों चीरा दिता, वो उंगलियों चीरा दिता सुकी सुहाड़ी, मेरे शरीर च कहना पानी भी नहीं है, मैंने इन्नी खुशी तद भी नहीं हुई, या नहीं तीन फिर तीन तीन चढ़ती चढ़ती पी है, उस मौके उसका थोड़ा जा मान किसी गल का प्रभु पाता नहीं,
तेरा मान तेरा मान तेरा मान।
ਦਰਗਾਹ ਵਿੱਚ ਨਿਮਰਤਾ ਪਾਉਂਦੀ, ਹੰਕਾਰ ਕਿਸੇ ਗੱਲ ਦਾ ਵੀ ਨਹੀਂ ਪਾਉਂਦਾ। ਕਬੀਰ ਗਰਵ ਨਾ ਕੀਤੀ ਹੈ, ਉੱਚਾ ਦੇਖ ਆਵਾਸ, ਅੱਜ ਕੱਲ ਪੈ ਲੇਟਣਾ ਉੱਪਰ ਜੰਮੇ ਕਾਸ਼। ਕਬੀਰ ਗਰਵ ਨਾ ਕੀਤੀ ਹੈ, ਦੇਹੀ ਦੇਖ ਸੁਰੰਗ, ਅੱਜ ਕੱਲ ਤਾਂ ਜਾਓਗੇ ਜੋ ਕੁੰਜਰੀ ਭਜੰਗ। ਕਬੀਰ ਗਰਵ ਨਾ ਕੀਤੀ ਹੈ, ਰੰਗਨ ਹੱਸੀਏ ਕੋਏ, ਅਜੋ ਸੁਨਾਵ ਸੰਬੰਧ ਵੇ ਕਿਆ ਜਾਣਾ ਕਿਆ। ਕਮਲ ਕਟਾਰਾ ਬੰਕੜਾ ਬੰਕੇ ਕਾ ਸਵਾਲ, ਗਰਵ ਨਾ ਕੀਜੇ ਨਾਨਕਾ ਮਤ ਸ੍ਰੀ ਹਵੇ। ਪ੍ਰਭੂ ਨੂੰ ਨਿਮਰਤਾ ਪਾਉਂਦੀ ਹੈ, ਰਾਜਮਤ ਨਹੀਂ ਪਾਉਂਦਾ, ਹਕੂਮਤ ਮਤ ਵੀ ਚੰਗੀ ਨਹੀਂ ਉਸਨੂੰ ਲੱਗਦੀ, ਧਨ ਮਤ ਵੀ ਚੰਗਾ ਨਹੀਂ ਲੱਗਦਾ, ਰੂਪ ਮਤ ਵੀ ਉਸਨੂੰ ਨਹੀਂ ਪਾਉਂਦਾ, ਜਵਾਨੀ ਮਤ ਵੀ ਉਹਨੂੰ ਨਹੀਂ ਚੰਗਾ ਲੱਗਦਾ, ਕਿਉਂਕਿ ਦਾਤਾਂ ਤਾਂ ਉਹਦੀਆਂ ਨਾ ਇਹ ਚੀਜ਼ਾਂ ਨੂੰ ਪਾਉਂਦਾ। ਉਸਨੂੰ ਵਿਦਿਆ ਮਤ ਵੀ ਚੰਗਾ ਨਹੀਂ ਲੱਗਦਾ, ਉਸਨੂੰ ਤਪ ਮਤ ਵੀ ਚੰਗਾ ਨਹੀਂ ਲੱਗਦਾ, ਅਤੇ ਨਿਮਰਤਾ ਪਾਉਂਦੀ ਹੈ। ਸੇਵਾ ਕਰਕੇ ਨਿਮਰਤਾ ਆਉਂਦੀ ਹੈ ਚਿੱਤ ਵਿੱਚ, ਹੰਕਾਰ ਤਪ ਜਿਹੜਾ ਹੰਕਾਰ ਪੈਦਾ ਕਰਦਾ। ਦੇਖ ਲਓ ਵਿਚਾਰ ਕਰਕੇ, ਇੱਕ ਦਫ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਅਰਜ਼ ਕੀਤੀ ਗਰੀਬ ਨਿਵਾਜ, ਇੱਕ ਤਪ ਕਰਦੇ ਨੇ, ਦੁਨੀਆਂ ਤਪਦੇ ਹਨ, ਜਲਤਾਰੇ ਕਰਦੇ ਨੇ, ਹੋਰ ਸਰੀਰ 'ਤੇ ਕਸ਼ਟ ਚੱਲਦੇ ਹਨ। ਇੱਕ ਆਪ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੇਵਾ ਦੇ ਵਾਸਤੇ ਦੱਸੇ, ਇਹਨਾਂ ਦੋਨਾਂ 'ਚ ਕਿਤਨਾ ਅੰਤਰ ਹੈ, ਕਿਤਨਾ ਭੇਦ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਇਆ, ਕੋਈ ਛੇ ਛਮਾਹੀਆਂ ਯਾਨੀ ਛੇ ਸਾਲ ਗਰਮੀ ਦੇ ਮੌਸਮ ਵਿੱਚ ਤੁਈਆਂ ਗਰਮੀ 'ਚ ਤਾਪਦੇ ਹੁੰਦੇ, ਦੁਪਹਿਰ ਦੇ ਵੇਲੇ ਪੰਜ ਤੁਈਆਂ ਲਾ ਕੇ ਵਿਚਾਲੇ ਬਹਿ ਜਾਣਾ, ਸਰੀਰ ਨੂੰ ਕਸ਼ਟ ਦੇਣਾ। ਸੋ ਇਹ ਹੁੰਦਾ ਗਰਮੀ ਦੇ ਮੌਸਮ ਵਿੱਚ, ਛੇ ਗਰਮੀ ਦੇ ਸੀਜ਼ਨ ਕੋਈ ਤੁਈਆਂ ਤਾਪੇ, ਉੱਧਰ ਛੇ ਮਹੀਨੇ ਗੁਰੂ ਕੇ ਲੰਗਰ ਦੀ ਸੇਵਾ ਕਰ ਲਏ, ਉਦੋਂ ਬਹੁਤਾ ਫਲ ਰੱਖਾਂਗੇ। ਸਰਦੀ ਦੇ ਮੌਸਮ ਵਿੱਚ ਕੋਈ ਛੇ ਸੀਜ਼ਨ ਜਲਤਾਰਾ ਕਰੇ, ਗੁਰੂ ਕੇ ਲੰਗਰ ਦੀ ਸਰਦੀ ਦੇ ਮੌਸਮ ਵਿੱਚ ਛੇ ਮਹੀਨੇ ਸੇਵਾ ਕਰ ਲਏ, ਉਦੋਂ ਵਿਸ਼ੇਸ਼ ਫਲ ਰੱਖਦੀ। ਕਿਉਂ ਵਿਚਾਰ ਵੀ ਕਰ ਲਓ, ਤਪਸ਼ਿਆ ਕਿਉਂ ਇਤਨਾ ਅੰਤਰਾ ਹੈ। ਜਿਹੜੀ ਵਸਤੂ ਕਸੌਟੀ 'ਤੇ ਲੱਗ ਜਾਂਦੀ ਉਹ ਸੁਨਸਾ ਨਹੀਂ ਰਹਿੰਦਾ, ਜਿਹੜੇ ਸੋਨੇ ਨੂੰ ਕਸੌਟੀ ਲਾ ਕੇ ਦੇਖ ਲਿਆ ਜਾਵੇ ਸੁਨਸਾ ਨਹੀਂ ਰਿਹਾ ਕਰਦਾ, ਕਿੰਨੇ ਬਣੀਆਂ ਦਾ। ਸੋ ਸੇਵਾ ਕਰਨ ਵਾਲੇ ਦਾ ਚਿੱਤ ਨੀਵਾਂ ਹੋਏ, ਗੁਰੂ ਕੇ ਲੰਗਰ ਸੇਵਾ ਕਰਨ ਵਾਲਾ ਸਵੇਰ ਅਤੇ ਸ਼ਾਮ ਹਜ਼ਾਰਾਂ ਆਦਮੀ ਉਹਨਾਂ ਨੂੰ ਭੋਜਨ ਛਕਾਉਂਦਾ। ਖਾਲਕ ਹੱਕ ਸੱਚ ਖਲਕ ਮਿਆਨੇ ਸ਼ਿਆਮ ਮੂਰਤ ਨਾ, ਖਾਲਕ ਖਲਕਤ ਦੇ ਵਿੱਚ ਵਸਦਾ, ਮਾਨੋ ਖਾਲਕ ਦੀ ਸੇਵਾ ਕਰਦਾ। ਸੋ ਨਿਮਰਤਾ ਸਹਿਤ ਸੇਵਾ ਕੀਤੀ, ਕਿਤਨਿਆਂ ਦੀ ਪ੍ਰਸੰਨਤਾ ਹੋਈ। ਦੂਜੇ ਪਾਸੇ ਤਪੱਸੀ ਨੇ ਆਪਣੇ ਸਰੀਰ ਨੂੰ ਹੀ ਕਸ਼ਟ ਦੇਣਾ, ਸਿਰਫ ਇਹ ਤੋਂ ਜ਼ਿਆਦਾ ਤਪੱਸੀ ਉਲਟਾ ਹੰਕਾਰ ਪੈਦਾ ਹੁੰਦਾ, ਲਾਲੀਆਂ ਤਾੜਨ ਲੱਗ ਪੈਂਦੀਆਂ। ਤਾਂ ਤੇ ਸੇਵਾ ਦਾ ਬਹੁਤਾ ਵੱਡਾ ਫਲ ਹੈ। ਇਸ ਵਾਸਤੇ ਗੁਰੂ ਜੀ ਨੇ ਸੇਵਾ ਨੂੰ ਸਿਰ ਤਪਾਂ ਦੇ ਤਪ ਦੱਸਿਆ ਹੋਇਆ ਹੈ। ਬਾਬਾ ਅਮਰਦਾਸ ਜੀ ਨੇ ਸੋਚਿਆ, ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਸੇਵਾ ਦੀ ਬਹੁਤੀ ਮਹੱਤਤਾ ਹੈ, ਸਰੀਰ ਦੀ ਸਫਲਤਾ ਸੇਵਾ ਨਾਲ ਹੀ ਹੁੰਦੀ ਹੈ, ਭਜਨ ਤਾਂ ਮਨ ਕਰਕੇ ਹੁੰਦਾ ਹੈ, ਤਾਂ ਪਹਿਲਾਂ ਸੇਵਾ ਹੋਵੇ ਤਾਂ ਸਫਲਤਾ ਹੈ, ਨਹੀਂ ਤਾਂ ਇਹ ਤਾਂ ਪਰ ਹੁਣ ਤੇ ਕਾਰਜੋਗੀ ਤੇ ਸੇਵੀਨ ਸੇਵਾ ਤ੍ਰਿਗ ਹੱਥ ਪੈ ਤੁਰ ਨਹੀਂ ਫਲ ਕਰਨੀ। ਕਿਉਂ ਸੇਵਾ ਕੀਤੀਆਂ ਸਫਲ ਹੁੰਦੇ ਹਨ, ਸੇਵਾ ਦੀ ਵਾਪਤੀ ਦੱਸਦੇ ਹਨ।
ਔਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਔਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ Oh,
गुरुपीना की चाकरी, मां करड़ी शिक्षा, नगर क्रेज आपन इस लाए हेत पिया, सतगुरु की सेवा लगे फौजल करे संसार। बाबे फरीद ने बड़े बड़े कशियावा कीतियां सन, अकेक महापुरुष की शरण आके सेवा भजन करके ही पूर्ण पदवी मिली। फरीद की माता ने उसने बार बार समझाना, बेटा फरीद रब दे नां दी माला दे रखा, नैना बच्चा सी, बच्चे नूं इन्नी समझ नहीं हुंदी, इसी लालच नाल ही कम करिया कर। तो कहन लगा, माता जी मैं माला फेरा रब दे नां दी, मैनू रब की देवेगा? माता कहिंदी है तैनूं रब गुड़ दे आखेगा। उहदा आसन बिछा देना फरीद दा, उहदे हेठां गुड़ दी रोड़ी रख देनी, उहदे हत्थ तस्वी माला फड़ा देनी, लै हरमन के नाल कह अपना नाम कलमा। तो उसने ऐसा ही करना, जो माला फेरकनी आसन उठा, आसन उठाना हेठों गुड़ लभना, बड़ा दे तेन रब ने गुड़ दिता। इसी तरह फरीद ने काफी समा ऐसा किया। एक दिन उसकी मां कितने इधर उधर आंढ़िया गुआढ़ियों के किसी कम गई सी, पिछों वक्त हो गया फरीद का माला फेरन का। उसने अपने आप ही आसन बिछा के उसके उपर बह के माला लेके फेरनी शुरू कर दी। जो माला फेर के हटिया, आसन चक्या, अगे एक रोड़ी मिलनी सी, अज कि रोड़ियां उन्होंने आसन हेठ लगिया। बहुत खुश होया, अज रब मेरे से बहुत खुश हो। माता के दिल में ख्याल भी वक्त हो गया वह माला फेरन का, जेकर माला फेरी उसने गुण ना लगे वो चित विच की गुजरेगी, वो चित विच यूं कल्पना होंगी है। खैर जदों फरीद की माता घर आई, पुछण लगी, बेटा माला फेरी? हाँ, रब ने गुड़ दिता कि अज तक माता कितना गुड़ दिता, क्योंकि एक करोड़ी मिलती सी, अच्छा बहुत सारा गुड़ मिले। उन्हें सोचा भी इसका शब्द सिद्ध हो गया, जिस शब्द का बार बार रटन किया जाए वो भी ताकत पैदा हो जाया करे, सिमरन करने वाले भी शब्द की ताकत, हर शब्द अपनी अपनी ताकत रखता है। सो उसनु कहने शब्द सिद्ध हो गए। सो सोचा भी काफ़ी देर तक करता है, इहदा इह मंत्र सिद्ध हो गया। एक दिन कहन लगी फरीद की माता, बेटा साढ़े कुछ राशन मुके है, माला फिर के रब दे अगे अरदास कर, बेनती कर सानू राशन मिल जाए दो चौं दिनों का। उसने ऐसा ही किया। सो ऐसी खेड वरती, राशन के गड्ढे के गड्ढे आ गए, इतना ज्यादा राशन आया, घर रखने भी था नहीं। कहन लगी माता, बेटा मैं तो कैसे दो चौं दिन का राशन चाहिए? फिर कहना, माता मैं तो ऐसी ही प्रार्थना की सी, पर रब ने अपने हिसाब से भेजे है ना, जे वे आप से वे तरीका, जिंदा वाला आप है वे वे दाता। खैर माता ने कहा, बेटा अजे कुछ नहीं, तब कर जो तकड़ी उम्र का हो गया, सियाणा हो गया, जवान हो गया, तपस्या कर जा कि किसी जंगल भी हवान। कहने माता फिर उत्थे मैं जाने जंगलों भी हवानों तो उत्थे खाया की करूँगा? खाया करी जो तेन भुख लगे, दत्तों के पत्ते सुत के खा लियो भी तेन चंगे लगेंगे, वो भी कड़ाप छाप उड़ के लगेंगे। सुनया जिते सोने जो नींद आई भावें रोड़ते सो जी, तेन की पता उदो सुता प्या भी भाव मखली बुदे लैंते सुता पिया है, भावें रोड़ते सुता पे शरीर की बेखबरी होंगी, इस करके सोना होना जो पूरी नींद आवे। रही किले किला रोइया किले कह सतपुरशां की संग निगाह हेठा रही। खैर ये तीन गल्लां उसकी माता ने दसिया, चले गए फिर दोनों गल्लां तो उन्हें बहुत असर किया। जदों पैना जिते पै जाना उत्थे पता नहीं लेना कितने, भुख लगी तो दख दुख में पत्ते छूट के खा लेने। सत्संग रोई कितने लभदी है? सत्संग की किस्म का किला है। सत्संग दे विच जिवें किले दुश्मन का बल नहीं पिया करदा, इसी तरह सत्संग दे विच जिहड़े दुश्मन जिहड़े हन इसनूं ग्राउंड नाल उन्हां दा बल नहीं पैंदा। तां ते 12 साल की तपस्या की फ्री ने, फिर सोच रहे माता ने मिलिया वहां जाके नवे दसिया वहां कि तप किया, मुड़के आ गया अपनी मां ने मत्था टेकता है, पूछने लगी, बेटा किमें तप किया? खाना हूं से सारी गल दसी, मैं दरतों के पत्ते सूत सूत खाता हूं, चल तेरे केसी इनान करवा दें। केसी इनान करवाया, आ तेरे केस पोल दें। केस पोल लगी जान के केसा खिंचती है, सी होनी सी पीड़ा होनी सी, कहता है क्यों? माता केस खिंचा तकलीफ होंगी है, ਕਿਉਂਕਿ ਤੇਰੇ ਕੇਸ ਖਿੱਚਿਆ ਤੈਨੂੰ ਤਕਲੀਫ ਹੁੰਦੀ ਹੈ। ਦਰਖਤਾਂ ਦੇ ਪੱਤੇ ਸੁੱਤ ਕੇ ਖਾਣਾ ਸੀ, ਉਹਨੂੰ ਤਕਲੀਫ ਨਹੀਂ ਸੀ। ਜਦ ਤੇਰਾ ਤਾਂ ਅਜੇ ਕੁਛ ਨੀ, ਕਿਸੇ ਕੰਮ ਨੀ, ਤਪ ਕਰ ਜਦੋਂ ਦਿੱਲੀ ਦੂਰ ਹੈ ਜਿੱਥੇ ਤੇ ਪਹੁੰਚਣਾ, ਫਿਰ ਤੋੜ ਦਿੱਤਾ। ਫਿਰ ਜਾ ਕੇ ਫਰੀਦ ਨੇ ਘਰ ਦੀ ਰੋਟੀ ਬਣ ਲਈ, ਬਣਾ ਲਈ। ਜੇ ਕੋਈ ਕਹੇ ਰੋਟੀ ਖਾ ਲਾ, ਖਾਧੀ ਹੈ, ਔਰ ਕੁਛ ਮੇਰੀ ਪੱਲੇ ਬੱਧੀ ਹੈ। ਤੇ ਉਸ ਮੌਕੇ ਦੇ ਇਹੋ ਜਿਹੇ ਸਲੋਕ ਮਿਲਦੇ ਹਨ।
ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ,
ਰੋਟੀ ਮੇਰੀ ਕਾਫੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਕਨੇ ਸਹਿਣ ਗਏ ਦੁੱਖ। ਸੁਖੀ ਸੁਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪੜਾਈ ਚੋਪੜੀ ਨਾ ਤਰਸਾਈ ਜੀ, ਸੰਤੋਖ ਵਾਲੇ ਇਸ਼ਾਰਾ ਹੈ। ਤੇ ਇਹੋ ਜਿਹੇ ਉਹਨਾਂ ਤਪੱਸਿਆ ਕੀਤੀ, ਤਪ ਕਰਦਿਆਂ ਸਾਧਨ ਕਾਲ ਵੇਲੇ ਸਭ ਕੁਛ ਦੇ ਸਰੀਰ ਸੁੱਕੇ ਕੰਡਾ ਹੋਏ ਹੁੰਦੇ, ਕਿਉਂਕਿ ਪ੍ਰਤੀਕਸ਼ਾ ਜ਼ਿਆਦਾ ਕਰਦੇ ਹਨ, ਸਰੀਰ ਨੂੰ ਖੇਚਲ ਜ਼ਿਆਦਾ ਦਿੰਦੇ ਹੋ ਉਸ ਅਵਸਥਾ ਦੇ ਵਿੱਚ। ਖਾਣ ਪਾਣ ਹੋਰ ਸਾਰੀਆਂ ਗੱਲਾਂ ਸੰਕੋਚ ਕੀਤੀ, ਥੋੜ੍ਹਾ ਖਾਣਾ, ਥੋੜ੍ਹਾ ਸੁਣਨਾ, ਥੋੜ੍ਹਾ ਬੋਲਣਾ, ਔਰ ਇਕਾਂਤ ਸੇਵਨ ਕਰਨਾ ਜ਼ਿਆਦਾ ਸਾਧਨ ਕਾਲ ਵਿੱਚ ਕਿਉਂ ਕਰਦੇ ਹੁੰਦੇ ਹਨ। ਸੋ ਫਰੀਦ ਦਾ ਸਰੀਰ ਸੁੱਕੀ ਲੱਕੜ ਵਰਗਾ ਹੋ ਗਿਆ। ਰਾਤ ਦੇ ਵੇਲੇ ਇੱਕ ਦਿਨ ਖੜਾ ਹੈ, ਇੱਕੋ ਹੀ ਲੋਹਾ, ਸਿਰ ਤੇ ਪਾਣੀ ਦਾ ਘੜਾ, ਬੋੜੇ ਤੇ ਕੁਹਾੜਾ, ਸੁੱਕੀ ਲੱਕੜ ਢੂੰਡਦਾ ਫਿਰਦਾ ਹੈ, ਉਹਨੂੰ ਫੂਕੇ ਕੋਲੇ ਬਣਾਵਾਂਗਾ। ਜਿਉਂ ਇਹਨੂੰ ਖੜਾ ਦੇਖਿਆ, ਅੰਧੇਰੀ ਰਾਤ ਸੀ, ਸੁੱਕੀ ਲੱਕੜ ਵਰਗਾ ਮਿੱਤਰ ਵਰਗਾ ਹੀ ਲੱਗਦਾ ਸੀ। ਸੋਨੇ ਠੋਕੇ ਦੇਖਿਆ, ਕੁਹਾੜੇ ਦੇ ਪੀਣ ਨਾਲ ਵੀ ਸੁੱਕੀ ਹੈ ਕਿ ਦਿੱਲੀ ਹਲਕ, ਉਹਦਾ ਪਤਾ ਲੱਗ ਜਾਂਦਾ ਸੁੱਕੀ ਦਿੱਲੀ ਦਾ। ਸੋ ਜਦੋਂ ਪਿਛਲਾ ਪਾਸਾ ਕੁਹਾੜੇ ਦੇ ਸਿਰ ਵਿੱਚ ਮਾਰੇ, ਉਸ ਮੌਕੇ ਫਰੀਦ ਨੇ ਇੱਕੀਓ ਸਲੋਕ ਉਚਾਰਨ ਕੀਤਾ ਉਸਦੇ ਪਥਾ। ਸਿਰ ਖੜਾ ਬਣ ਕੇ ਸਰ ਲੋਹਾ, ਮੈਂ ਇਸ ਸਰੀਰ ਤੋਂ ਪ੍ਰਭੂ ਦੀ ਪ੍ਰਾਪਤੀ ਕਰਨਾ ਚਾਹੁੰਦਾ, ਤੂੰ ਇਹਦੇ ਕੋਲੇ ਬਣਾਉਣਾ ਚਾਹੁੰਦਾ। ਇਹ ਜੀ ਦਿਸ਼ਾ ਤਪੱਸਿਆ ਕੀਤੀ, ਫਿਰ ਮਾਤਾ ਨੂੰ ਦੱਸਣ ਵਾਸਤੇ, ਫਿਰ ਉਹਨੇ ਕਿਹਾ ਜੀ ਕੁਛ ਨੀ ਬਣਿਆ। ਇਸ ਤਰੀਕੇ ਫਿਰ ਕਈ ਕਈ 12 ਸਾਲ ਦੀਆਂ ਤਕਲੀਫਾਂ ਕੱਟੀਆਂ ਉਸਨੇ, 48 ਸਾਲ ਤੋਂ ਤਪੱਸਿਆ ਕੀਤੀ। ਇੱਕ ਦਫ਼ਾ ਕਿਉਂਕਿ ਅਜੇ ਬੇਪੀਰਾ ਸੀ, ਨਿਬਰਾ ਸੀ, ਬੇਮੁਸ਼ਕਾ ਸੀ, ਸੋ ਕਿਸੇ ਨੇ ਫਿਰ ਇਸ਼ਾਰਾ ਕੀਤਾ ਸੀ, ਫਰੀਦ ਬੇਪੀਰੇ ਨੂੰ ਤਾਂ ਰੱਬ ਦਾ ਮਲਾਪ ਹੁੰਦਾ ਹੀ ਨਹੀਂ, ਜੇ ਤਾਂ ਮਿਲਣਾ ਹੈ ਤਾਂ ਮਿਲਿਆ ਨੂੰ ਮਿਲਦਾ। ਸੋ ਇਤਿਹਾਸ ਇਸ਼ਾਰਾ ਕੀਤਾ। ਸੋ ਸਰੀਰ ਦੀ ਹਾਲਤ ਸੁੱਕ ਕੇ ਕੜਾ ਕੇ ਕੱਟਣ ਕਰਕੇ ਸੁੱਕੇ ਪਿੰਜਰ ਵਰਗੀ ਹੋਈ ਸੀ। ਮੁਰਦਾ ਜਾਣ ਕੇ ਇੱਕ ਦਫ਼ਾ ਕਾਂ ਉਸਨੇ ਠੁੰਡਾ ਮਾਰਨ ਲੱਗ ਪਿਆ, ਕਿਉਂਕਿ ਕਾਂ ਦਾ ਸੁਭਾਅ ਹੁੰਦਾ ਹੈ, ਕੋਈ ਜਾਨਵਰ ਪਸ਼ੂ ਹੋਵੇ ਤਾਂ ਉਸਨੂੰ ਠੁੰਗਾ ਮਾਰਨੀ ਹੈ, ਤੇ ਉਹਨੂੰ ਪਰਖਣ ਵਾਸਤੇ ਉਹਦੀ ਅੱਖ ਤੇ ਜਾ ਕੇ ਠੂੰਗ ਮਾਰਨ ਦੀ ਕੋਸ਼ਿਸ਼ ਕਰਨੀ ਵੀ ਜਿਉਂਦਾ ਕਿ ਮਰਿਆ। ਸੋ ਇਹ ਵਾ ਸੁਭਾਵ ਹੁੰਦਾ। ਇਸੀ ਤਰ੍ਹਾਂ ਕਾਂ ਉਸਦੇ ਸਰੀਰ ਤੇ ਠੂੰਗਾ ਮਾਰ ਲਏ। ਉਸ ਮੌਕੇ ਇਹੋ ਜਿਹੇ ਸ਼ਲੋਕ ਆਉਂਦੇ ਹਨ, ਫਰੀਦਾ ਤਨ ਸੁੱਕਾ ਪਿੰਡ ਇੱਥੇ ਤਲੀਆਂ ਠੂੰਗੇ ਖਾ ਅਜੇ ਸਿਰ ਰੱਬ ਨਾ ਵੜਿਆ ਦੇਖ ਬੰਦੇ ਦੇ ਆ ਗਈ।
ਪਿਆਰੇ ਜੀ ਅਜੇ
ਵਸੇ ਤਾਂ ਉੱਡਣ ਜਾਣ ਇਸ ਪਿੰਜਰੇ ਮੇਰਾ ਸ਼ੋ ਵਸੇ ਮਾਸ ਨੂੰ ਤੇ ਦੁੱਖ ਆਇਆ। ਇਹ ਜੀ ਸ਼ਲੋਕ ਉਸ ਵਕਤ ਦੇ ਮਿਲਦੇ ਹੈ। ਤਕਰੀਬਨ 48 ਸਾਲ ਪ੍ਰੀਤ ਨੇ ਤਪੱਸਿਆ ਕੀਤੀ, ਪੈਰਾਂ ਨੂੰ ਸੰਗਲ ਬਣ ਕੇ ਖੂਹ ਦੇ ਵਿੱਚ ਵੀ ਲਟਕਦਾ ਰਿਹਾ, ਆਪਣੀ ਐਂ ਰੱਬ ਮਿਲ ਜਾਏਗਾ। ਲੇਕਿਨ ਜਿਹੜਾ ਸਵਾਲ ਜਿਹੜੇ ਫਾਰਮੂਲੇ ਦੁਆਰਾ ਹੱਲ ਹੋਣਾ ਉਹ ਨਹੀਂ ਹੋਣਾ, ਧੱਕੇ ਨਾਲ ਨਹੀਂ ਰੱਬ ਧੱਕੇ ਨਾਲ ਨਹੀਂ ਮਿਲਦਾ ਹੁੰਦਾ। ਸੋ ਜੇ ਮਿਲਣਾ ਮਿਲਿਆ ਨੂੰ ਮਿਲੋ, ਕਿਉਂ ਫਰੀਦ ਨੂੰ ਕਿਸੇ ਨੇ ਇਸ਼ਾਰਾ ਕੀਤਾ। ਫਿਰ ਖਵਾਜੇ ਵੀ ਅਜਮੇਰ ਇੱਕ ਆਰਥ ਲੋਕ ਸਨ, ਉਹਨਾਂ ਦੀ ਸ਼ਰਨ ਵਿੱਚ ਪਹੁੰਚਿਆ। ਪਹੁੰਚ ਕੇ ਆਪਣੀ ਉਤਕੰਠਾ ਆਪਣਾ ਸ਼ਬਦ ਜ਼ਾਹਰ ਕੀਤਾ। ਉਹਨਾਂ ਫਿਰ ਇਸ ਨੂੰ ਸਹੀ ਰਸਤਾ ਰੱਬ ਦੇ ਮਿਲਣ ਦਾ ਦੱਸਿਆ, ਭਜਨ ਕਰਨਾ ਔਰ ਸੇਵਾ ਕਰਨਾ। ਸੇਵਾ ਮਨ ਨੂੰ ਸ਼ੁੱਧ ਕਰਦੀ ਹੈ, ਭਜਨ ਮਨ ਨੂੰ ਇਕਾਗਰ ਕਰਦਾ ਹੈ, ਔਰ ਇਕਾਗਰ ਮਨ ਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਹੈ। ਪਹਿਲੇ ਦਿਨ ਹੀ ਫਰੀਦ ਨੂੰ ਇਹੋ ਜਿਹੀ ਸ਼ਾਂਤੀ ਨਸੀਬ ਹੋਈ, ਇਤਨੇ ਸਾਲਾਂ ਵਿੱਚ ਕਦੇ ਵੀ ਨਹੀਂ ਸੀ ਹੋਈ, ਕਿਉਂਕਿ ਤਪ ਦੇ ਵਿੱਚ ਤਪਣਾ ਹੀ ਪੈਂਦਾ, ਸ਼ਾਂਤੀ ਤਾਂ ਹੈ। ਸੋ ਯੂੰ ਕਰਕੇ ਦੱਸਿਆ ਹੀ ਮਹਾਂਪੁਰਖ ਦੀ ਪੁਰਖ ਦੀ ਇੱਕ ਘੜੀ ਦੀ ਸੰਗਤ ਦੇਖੀ ਰਹੇ ਕੁਛ ਵੀ 100 ਸਾਲ ਦੀ ਬੰਦਗੀ ਨਾਲ ਵੀ ਜ਼ਿਆਦਾ ਸੁਖਦਾਈ ਸ਼ਾਂਤਦਾਇਕ ਹੁੰਦੀ ਹੁੰਦੀ ਹੈ। ਯੂੰ ਫਰੀਦ ਨੇ ਉੱਥੇ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਔਰ ਭਜਨ ਕਰਨਾ ਸ਼ੁਰੂ ਕਰ ਦਿੱਤਾ। ਦਿਨ ਬ ਦਿਨ ਪਹਿਲੀ ਵੀ ਕੁਛ ਤਪੱਸਿਆ ਸੀ ਉਹਦਾ ਬਲ ਵੀ ਸੀ, ਛੇਤੀ ਛੇਤੀ ਬਿਰਤੀ ਚੜ੍ਹਦੀ ਚਲੀ ਗਈ। ਇਸ ਤਰੀਕੇ ਫਿਰ 12 ਸਾਲ ਉੱਥੇ ਲੱਗਾ। ਸਕੂਲਾਂ ਵਿੱਚ ਬੱਚੇ ਪੜ੍ਹਦੇ ਹਨ, ਉਹਦੇ ਇਮਤਿਹਾਨ ਵੀ ਹੁੰਦੇ ਹੁੰਦੇ ਹਨ, तीन महीने पिछो छह महीने पिछो नौ महीने पिछो सालाना इम्तिहान पहले तीन जड़ी इम्तिहान उन्होंने थोड़ी थोड़ी परीक्षा होंगी है अगली अगली जड़ी परीक्षा है साल पिछो जरा सालाना इम्तिहान पास हो जाता है फिर अगली क्लास का भिखारी होना है। इधर भी कसौटियां लगते हैं कबीर कसौटी राम की झूठा टिके न कोई राम कसौटी सो से जो मर्जी वा हाँ लेने जिन्हें कितनी कड़ी कसौटी लगाई हर समय बसंत पातशाह ने कितनी कड़ी कसौटी लगाई सिक्की की परीक्षा वास्ते सिर मंगे तो बड़े बड़े कठिन परचे भी पै जाते स्वयं की करना की सेवा सी खरीदी जिन्हें सेवा भी रहा महापुरुष का शरीर बहुत बिरद से सवेरे सुरक्षे बारह गाने खरीदने जो समय सर ला छना पानी गर्म करके सबसे अमृत करवाना होगा तो फिर उस ध्यान भी जुड़ते आप भी जुड़ते ये रोजाना का यह सेवा से बाकी हो दिन भी सेवा होंगी इस तरीके से रह सेवा मन शुद्ध करी गई और भजन मन में एकाग्र करी गया अपनी मंजिल के नजदीक होंगे चला गया तो अज कसौटी लग गया रात देख सौ पह रात गए खरीद पैदा है सर्दी का मौसम से तो समझा है जो सौ पह रात में उठाया की देखता है कुछ और ही खेल बने चार फिर आसमान बदल पाई कटाटो बदलों की मीह वरता है बड़े बड़े पानी फिरता है बिजली लश्करी है तक कोई दींदा नहीं दींदा कुछ नहीं हूँ जिथे उसने अग रखी सी वो सारा पानी बुझ जाती है बालन भी सारा बुझ जाता है हम सवाल पैदा हो जाए अगे भी जल गर्म कर नहीं जल गर्म कर सकेंगे इनान किमें कराऊंगा तो इनान नहीं करवा अज तो इतने साल की मेहनत भी एवं समझ जाती है ये प्रतीत हों कोई ना कोई कसौटी है क्योंकि जो बुद्ध उच्ची होंगी है वो समझने योग भी हो जाया करती है तो सोचता की किया जाए अखीर उन्हें सोचा तो चलो शरीर तक का ला देना अपना फर्ज है क्योंकि शरीर देते हैं जरा उन्होंने होता सस्ता सौता है क्यों रब सत वस्तु है शरीर असत वस्तु फिर कड़ा रह जाने ने एक दिन फिर भी उतर जाने भावे किसी पास ले लेना नहीं क्यों ना चंगे पास ला दिता जो कबीर एक कम जाए कवने मार्ग लाए कह संगत कह सादगी कह हके गुण गाए कबीर एक कम जाए जो सुकत लियो बहोत नांगे पावो तेगे जिनके ला करो दोवें हथ खाली जाता है बंदा एक दूजे ने कम ले लिया सेवा भक्ति और दान इनान परोपकार आदि करा ले सफल है नहीं इन्हें रहना तो है नहीं एक दिन सो देखो तुरे जाते हैं राणा रावना को रंग में तुम फकीर वारी आपो अपने को बनने थी चिंतन लेखा अगले जिंदने का आई हुए एक वारी आपो अपनी चले मुसाइब से संसारगत यही हाल है ये अडम्बर इसी तरह बने है गलती करके जिन सत प्रतीत हों मानस तन रूपी रतन बर्बाद कर लेता है जिसने इसकी कदर करनी है वो सत्संग सेवा भक्ति वाल लगा के इसमें सफला कर लेता है नहीं तो रहन का सवाल ही कोई
नहीं न पावे जी सुर नर देवा Thank you.
ਸੰਸਾਰ ਦਾ ਫਨਾ ਦਾ ਮੁਕਾਮ ਹੈ। ਇਹਨੂੰ ਸਤ ਮੰਨਿਆ, ਇਵੇਂ ਇਸਨੇ ਮੁਸਾਫਰ ਖਾਨਾ ਇਹ ਤਾਂ ਰਹਿਣਾ ਪਾਵੇ ਸੁਨਰ ਦੇਵਾ ਉਠ ਸਿਧਾਰੇ ਕਰ ਮੰਜਨ ਸੇਵਾ ਜੀਵਤ ਪੇਕੇ ਜਿਨੀ ਹਰ ਹਰ ਕਹਿਆ ਸਾਧ ਸਿੰਘ ਤਿੰਨੀ ਦਰਸ਼ਨ ਪਾਇਆ ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋਦੀ ਸ਼ਾਲੇ ਫਿਰਨਾ ਕੂੜੇ ਮੂਹੇ ਲੱਤ ਲੁਟਾਨਾ ਛੋੜ ਚੱਲਾਂ ਤਾਂ ਫਿਰ ਪਛਤਾਨਾ। ਪਹਿਲਾਂ ਨੀ ਸਮਝ ਪੈਂਦੀ ਹੈ ਮਾਇਆ ਦਾ ਐਸਾ ਪਰਦਾ ਪਿਆ ਕੁਝ ਤਾਂ ਕੁਛ ਹੀ ਸਮਝ ਆਉਂਦੀ ਹੈ ਇਸਨੂੰ ਅਸਲੀਅਤ ਨਹੀਂ ਦਿੰਦੀ ਹੈ ਕਿਉਂ ਅਸਲੀਅਤ ਸੁੱਜ ਗਈ ਉਹ ਜਾਣ ਲੈਣ ਇਹ ਸਰੀਰ ਕੁਝ ਦਿਨ ਵਾਸਤੇ ਮਿਲਿਆ ਹੈ ਇਸ ਤੋਂ ਸਾਹ ਉਠਾ ਲਿਆ ਹੈ। ਇਉਂ ਫਰੀਦ ਨੇ ਸੋਚਿਆ ਅੱਜ ਕਿਹੜੀ ਕਸਵੱਟੀ ਲੱਗ ਰਹੀ ਹੈ ਸਰੀਰ ਤੱਕ ਤਾਂ ਲਾ ਲੈਣਾ ਆਪਣਾ ਫਰਜ਼ ਹੈ ਅੱਗੇ ਸਰਦੀਆਂ ਰੁੱਤ ਜਾਣ। ਹੁਣ ਇਹ ਸੋਚ ਕੇ ਉਸਨੇ ਕੋਸ਼ਿਸ਼ ਕੀਤੀ ਵੀ ਇਹ ਨਾਲ ਸ਼ਹਿਰ ਹੈ ਇੱਥੋਂ ਕਿਤੋਂ ਕਿਤੋਂ ਮੈਂ ਅੱਗ ਲਿਆ ਕੇ ਅਤੇ ਪਾਣੀ ਗਰਮ ਕਰਕੇ ਮੈਂ ਇਸ਼ਨਾਨ ਕਰਾਵਾਂ ਤਾਂ ਕਿ ਮੈਂ ਇਸ ਪਰਚੇ ਵਿੱਚ ਫੇਲ ਨਾ ਹੋਵਾਂ। ਸਿਰ 'ਤੇ ਕੰਬਲ ਦਾ ਝੂਮਾ ਮਾਰ ਲਿਆ, ਮੀਂਹ ਪੈ ਰਿਹਾ ਹੈ, ਗੋਡੇ ਗੋਡੇ ਪਾਣੀ ਹੈ, ਹੁਣ ਇਉਂ ਪੜਦਾ ਚਲਾ ਜਾ ਰਿਹਾ ਹੈ, ਗਲੀਆਂ ਚਿੱਕੜ ਦੂਰ ਖਰ ਨਾਲ ਪਿਆਰੇ ਨੇ
ਮੇਰਾ ਨਾਲ ਪਿਆਰੇ ਦਿਨੇ ਬੁਲਾ
ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੇ ਕੰਬਲੀ ਰਾਂ ਤਾਂ ਦੁੱਖਦੇ ਨੇ ਇਉਂ ਕੰਬਲ ਦਾ ਚੁੰਨ ਮਾਰਿਆ ਗੋਡੇ ਗੋਡੇ ਪਾਣੀ ਹੈ ਨਹੀਂ ਪੈਂਦਾ ਸਰਦੀ ਦਾ ਮੌਸਮ ਹੈ ਠੱਠਾ ਵਗਦਾ ਹੈ। ਇਉਂ ਆਪਣੇ ਦ੍ਰਿੜ ਇਰਾਦੇ ਦੇ ਨਾਲ ਮੁਸ਼ਕਿਲ ਮਿਜ਼ਾਜੀ ਨਾਲ ਇਉਂ ਪੜਦਾ ਚਲਾ ਜਾ ਰਿਹਾ
ਜਿਵੇਂ ਚੱਲਦਾ ਤਾਂ ਭਿੱਜਦੀ ਹੈ ਕੰਬਲੀ ਜਿਵੇਂ Thank you.
ਤਾਂ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਚੱਲਾਂ ਤਾਂ ਜੇ ਕੰਬਲੀ ਰਾਂ ਤਾਂ ਦਿੱਤੇ ਨੇ ਕਿਉਂ ਅੱਗੇ ਆਪਣੇ ਪੱਕੇ ਰਾਜੇ ਨੂੰ ਹੀ ਅੰਤਰ ਸੁਣਦਾ ਹੈ ਤੀਜੋ ਸੀਜੋ ਕੰਬਲੀ ਅਲੋ ਵਰਸੇ ਮੇ ਜਾਏ ਮਿਲਾ ਤੈਨੂੰ ਸਾਜਣਾ ਟੁੱਟੇ ਨਾ ਹੀ ਭਾਵੇਂ ਕੁਛ ਵੀ ਹੋ ਜਾਏ ਸਰੀਰ ਤੱਕ ਲਗਾ ਦੇਣਾ ਤਾਂ ਬੋਲੇ ਇਸ ਤੋਂ ਪਰੇਵਾ ਨਹੀਂ ਪਿਆਰਾ ਮਿਲ ਜੇ ਤਾਂ ਬੜੀ ਸਸਤੀ ਗੱਲ
ਮੇਰੀ ਟੁੱਟੇ ਨਾ
ਸ਼ਹਿਰ ਨੂੰ ਚਲੇ ਜਾ ਰਹੇ ਹਨ ਸਾਰੇ ਸ਼ਹਿਰ ਵਿੱਚ ਵਿਰੇ ਸਵੇਰ ਦਾ ਹੋਵੇ ਵਕਤ ਔਰ ਮੀਂਹ ਪੈਂਦਾ ਹੋਵੇ ਠੱਕਾ ਵਗਦਾ ਹੋਵੇ ਉਸ ਵੇਲੇ ਕੌਣ ਜਾਗੇ ਜਾਂ ਤਾਂ ਕੋਈ ਬਿਮਾਰ ਦੁਖੀਆ ਜਾਗੇ ਜਾਂ ਕੋਈ ਰੱਬ ਦਾ ਪਿਆਰਾ ਉਸ ਵੇਲੇ ਸਾਰਿਆਂ ਦੇ ਉੱਪਰ ਕਲਯੁਗ ਦਾ ਜੁਲੜ ਸੁੱਟੇ ਹੁੰਦਾ ਸਭ ਤੋਂ ਗੁਰੂ ਬਾਬਾ ਜੀ ਨੂੰ ਜਦੋਂ ਕਲਯੁਗ ਮਿਲਿਆ ਬਹੁਤ ਸਾਰੀ ਵਾਰਤਾਲਾਪ ਹੋਈ ਮਰਦਾਨ ਨੇ ਉਹਦੇ ਪਾਸ ਵੀ ਜੁੱਲੜ ਰੱਖਿਆ ਜਿਹਦੇ ਵਿੱਚ ਬਹੁਤ ਸਾਰੀਆਂ ਮੋਰੀਆਂ ਗਲੀਆਂ ਪੁੱਛਿਆ ਮਰਦਾਨੇ ਨੇ ਇਹ ਕੀ ਚੀਜ਼ ਹੈ ਕਲਯੁਗ ਕਹਿੰਦਾ ਇਹ ਹੈ ਆਲਸ ਦਾ ਜੁੱਲੜ ਮਰਦਾਨੇ ਨੇ ਪੁੱਛਿਆ ਇਹਦਾ ਕੀ ਮਤਲਬ ਕਹਿੰਦਾ ਅੰਮ੍ਰਿਤ ਵੇਲੇ ਬ੍ਰਹਮ ਮੁਹੂਰਤ ਦੇ ਵਿੱਚ ਜਿਹੜਾ ਸਾਰਿਆਂ ਵਕਤਾਂ ਨਾਲੋਂ ਭਜਨ ਦੇ ਵਾਸਤੇ ਸ੍ਰੇਸ਼ਟ ਵਕਤ ਮੰਨਿਆ ਹੈ ਉਸ ਮੌਕੇ ਇਹ ਜੁੱਲੜ ਮੈਂ ਸਾਰੀ ਦੁਨੀਆਂ 'ਤੇ ਸਿੱਟ ਦਿੰਦਾ ਤਾਂ ਕਿ ਉੱਠ ਕੇ ਭਜਨ ਨਾ ਕਰ ਸਕਣ ਭਜਨ ਕਰਨਗੇ ਤਾਂ ਮੇਰੀ ਹੱਦ ਤੋਂ ਪਰੇ ਚਲੇ ਜਾਣਗੇ ਇਸ ਵਾਸਤੇ ਮੈਂ ਸਭ ਤੇ ਜੁੱਲੜ ਪਾ ਦੇਣਾ ਆਲਸ ਪਾ ਦੇਣਾ ਫਿਰ ਮਰਦਾਨੇ ਨੇ ਪੁੱਛਿਆ ਗਲੀਆਂ ਮੋਰੀਆਂ ਕਿਹਨੇ ਕਰਤੀਆਂ ਉਹ ਕਹਿੰਦਾ ਉਹਨਾਂ ਨੇ ਕਰਤੀਆਂ ਜਿਹੜੇ ਉੱਠਕੇ ਨਿਕਲੇ ਨਹੀਂ, ਉਸ ਵੇਲੇ ਉੱਠ ਕੇ ਇਸ਼ਨਾਨ ਵਗੈਰਾ ਕਰਕੇ ਪਰਮੇਸ਼ਰ ਦੇ ਭਜਨ ਲਈ ਜੁੜਦੇ ਹਨ, ਉਹਨਾਂ ਤੇ ਮੇਰਾ ਬਲ ਨਹੀਂ ਪੈਂਦਾ, ਉਹਨਾਂ ਨੇ ਬੋਰੀਆਂ ਕੀਤੀਆਂ ਹਨ। ਸੋਈ ਉਸ ਮੌਕੇ ਸਾਧ ਸਿੰਘ ਆਲਸ ਪ੍ਰਧਾਨ ਹੁੰਦੀ ਹੈ, ਕਲਯੁਗ ਦਾ ਜਲੜ ਸਭ ਤੇ ਸਿੱਟਿਆ ਹੁੰਦਾ, ਕੋਈ ਉਹ ਚਮੋਰੀਆਂ ਕਰਕੇ ਉੱਠਦਾ ਹੈ ਬਹਾਦਰ ਸੂਰ। ਸਹੀ ਸਾਰੇ ਸ਼ਹਿਰ ਵਿੱਚ ਸੁਣ ਸਾਂ, ਤਾਂ ਤਾਂ ਫਿਰ ਰਿਹਾ ਹੈ ਗਲੀ ਕੁੱਚੇ ਵਿੱਚ, ਕਿਤੋਂ ਕਿਤੇ ਰੋਸ਼ਨੀ ਹੋਵੇ, ਕਿਤੇ ਚਾਨਣਾ ਹੋਵੇ, ਪੁੱਛਾਂ ਉਹਨਾਂ ਨੂੰ ਅੱਗ ਮਿਲ ਜਾਏ। ਅਸੀਂ ਇੱਕ ਉੱਚਾ ਮਕਾਨ ਚੁਰਾਰੇ ਵਿੱਚ ਥੋੜ੍ਹਾ ਜਿਹਾ ਦੀਵਾ ਚਮਕਾਉਂਦਾ ਸੀ, ਉਹਦੇ ਵਿੱਚ ਥੋੜ੍ਹੀ ਜਿਹੀ ਰੋਸ਼ਨੀ, ਉਹ ਸੀ ਕਵੇਸ਼ ਵਾਲਾ ਮਕਾਨ। ਹੇਠੋਂ ਕੜਕੇ ਆਵਾਜ਼ ਦਿੱਤੀ ਵੀ ਆਵਾਜ਼ ਸੁਣੀ ਗਈ, ਉੱਪਰ ਆਵਾਜ਼ ਆਈ, ਆਹ ਕੌਣ ਹੈ? ਫਰੀਦ ਪੌੜੀਆਂ ਸੀ ਉੱਪਰ ਚੜ ਗਿਆ। ਕੀ ਗੱਲ ਹੈ, ਤੂੰ ਕੌਣ ਹੈ ਬੜੇ ਫਿਰਦਾ? ਫਰੀਦ ਕਹਿਣ ਲੱਗਾ, ਮਾਤਾ ਮੈਂ, ਮੇਰਾ ਨਾਂ ਹੈ ਫਰੀਦ, ਮੈਂ ਆਪਣੇ ਮੁਰਸ਼ਿਦ ਦਾ ਇਸ਼ਨਾਨ ਕਰਵਾਉਣਾ, ਮੇਰਾ ਧੂਣਾ ਥਾਮ ਬਾਲਣ ਸਭ ਵਿੱਚ ਗਿਆ, ਜੇ ਮੈਨੂੰ ਅੱਗ ਦਾ ਚਿੰਗਾੜਾ ਮਿਲ ਜਾਏ, ਇੰਨੀ ਕੁ ਅੱਗ ਮਿਲ ਜਾਏ ਤੇ ਮੈਂ ਆਪਣਾ ਪ੍ਰਣ ਨਿਭਾ ਦਿਆਂ। ਉਸਦੇ ਚਿੱਤ ਨੂੰ ਪ੍ਰੇਰਨਾ ਕੀਤੀ ਗਈ ਮਹਾਂਪੁਰਖਾਂ ਵੱਲ, ਐਡਾ ਕਠੋਰ ਸੁਭਾਅ ਹੋ ਗਿਆ, ਕਹਿਣਗੇ ਫਰੀਦ ਦਾ ਅੱਗ ਤਾਂ ਮਿਲ ਜੂ ਪਰ ਮਹਿੰਗੀ ਮਿਲੂ, ਕਹਿੰਦਾ ਉਹ ਕਿਵੇਂ, ਅੱਖ ਦੀ ਡੇਲੀ ਕੱਢ ਕੇ ਦੇ ਜਾ, ਉਹਨਾਂ ਚਿੰਗਾੜਾ ਮਿਲ ਜੂ, ਇੱਦੋਂ ਸਸਤੀ ਨਹੀਂ ਮਿਲਣੀ। ਬਹੁਤ ਖੁਸ਼ ਹੋਇਆ, ਇਹ ਤਾਂ ਗੱਲ ਹੀ ਕੁਛ ਨਹੀਂ ਹੈ, ਜੇ ਸਿਰ ਮੰਗ ਲੈਂਦੇ ਸਿਰ ਵੀ ਦੇਣ ਨੂੰ ਤਿਆਰ ਸੀ। ਰੱਬ ਦੀ ਪ੍ਰਾਪਤੀ ਸਤ ਵਸਤੂ ਦੀ ਪ੍ਰਾਪਤੀ ਹੋਣੀ, ਉਹਦੇ ਬਦਲੇ ਅਸਤ ਵਸਤੂ ਮੈਂ ਨਹੀਂ ਕੀ ਰੱਖਦੀ ਪਰ ਨਿਗਾਹ ਵਾਲਿਆਂ ਨੂੰ, ਸ਼ੌਕ ਵਾਲਿਆਂ ਨੂੰ। ਸਹੀ ਖੈਰ ਕਹਿਣ ਗੱਲ, ਅੱਖ ਦੀ ਡੇਲੀ ਕੱਢ ਲੈ, ਉਹਨੀ ਅੱਗ ਦੇ ਦੇ ਆਪਣੇ ਆਪ ਕੱਢ, ਫਰੀਦ ਦੀ ਚਾਕੂ ਲੈ ਕੇ ਅੱਖ ਦੀ ਡੇਲੀ ਕੱਢ ਕੇ ਉੱਥੇ ਰੱਖ ਦੇ ਪ੍ਰਬੰਧ ਦੀ ਪੱਟੀ, ਉਸ ਅੱਖ ਦੇ ਅੱਗ ਲੈਣ ਦੀ ਜਿਉਂ ਤਿਉਂ ਕਰਕੇ ਇਸ਼ਨਾਨ ਜਲ ਗਰਮ ਕਰਕੇ ਕਰਵਾਇਆ, ਲਈ ਚੜ ਗਿਆ ਪਾਣੀ। ਸੋ ਮਹਾਂਪੁਰਖ ਆਪਣੇ ਆਸਣ ਤੇ ਸਜ ਗਏ, ਸੋ ਇਸ ਰੂਪ ਦੇ ਧਿਆਨ ਵੀ ਸਜ ਗਏ। ਫਰੀਦ ਵੀ ਆਪਣੇ ਬੈਠ ਗਏ ਜਿੱਥੇ ਉਹਦਾ ਬੈਠਣ ਦਾ ਥਾਂ ਸੀ, ਕਾਫੀ ਦਿਨ ਚੜ ਗਿਆ। ਇਸ ਕਾਲਣਾ ਦਾ ਫਲ ਪਹਿਲੇ ਹੁੰਦੀ ਹੈ, ਕਾਲਣਾ ਫਿਰ ਉਹਦਾ ਫਲ ਹੁੰਦਾ, ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ, ਦੋ ਜਾਗਣ ਲੰਸੇ ਸਾਈ ਕਰਨੋ ਦਾ, ਪਹਿਲੀ ਉਮਰ ਦੇ ਵਿੱਚ ਕਾਲਣਾ ਖੇਚਲ ਸਾਧਨ, ਪਹਿਲੇ ਬੱਚੇ ਪੜ੍ਹਦੇ ਸਕੂਲਾਂ ਸਟੂਡੈਂਟ ਲਾਈਫ ਹੁੰਦੀ ਹੈ, ਜਦੋਂ ਫਿਰ ਕੋਈ ਇੰਜੀਨੀਅਰ ਬਣ ਗਿਆ, ਕੋਈ ਡਾਕਟਰ ਬਣ ਗਿਆ, ਕੋਈ ਬੈਰਿਸਟਰ ਬਣ ਗਿਆ, ਕੁਛ ਬਣ ਗਿਆ, ਉਹਦਾ ਫਲ ਹੁੰਦਾ। ਇਸ ਤਰ੍ਹਾਂ ਪਹਿਲੇ ਤਾਲੁਕ ਜਗਿਆਸੂ ਸਿੱਖ ਦੀ ਸਟੂਡੈਂਟ ਦੀ ਕਾਲਣਾ ਹੈ, ਮਿਹਨਤ ਹੈ, ਕਮਾਈ ਹੈ, ਉਸ ਮੌਕੇ ਖੇਚਲ ਹੁੰਦੀ ਹੈ, ਕਸ਼ਟ ਹੁੰਦਾ, ਖੇਡ ਹੁੰਦਾ, ਪਰ ਜਿਸ ਵਿੱਚ ਫਲ ਮਿਲਦਾ ਹੈ ਉਦੋਂ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸੇ ਤਰ੍ਹਾਂ ਪਹਿਲੇ ਸਾਧਨ ਫਰੀਦ ਨੇ ਸੋਚਿਆ, ਸਾਧਨਾ ਵਿੱਚ ਤਾਂ ਬਹੁਤ ਬਹੁਤ ਕਸ਼ਟ ਚੱਲਦੇ ਨੇ ਸਤਿਗੁਰ। ਸੋ ਫਿਰ ਦਿਨ ਚੜ ਗਿਆ, ਮਹਾਂਪੁਰਖ ਨੇ ਫਰੀਦ ਨੂੰ ਆਵਾਜ਼ ਦਿੱਤੀ, ਫਰੀਦਾ ਹੋਇਆ ਆ ਗਿਆ, ਅੱਖ 'ਤੇ ਪੱਟੀ ਬੰਨੀ ਹੋਈ ਹੈ, ਕਿਉਂਕਿ ਜਿਹੜੀ ਅੱਖ ਡੇਲੀ ਕਢਾ ਕੇ ਆਇਆ ਸੀ ਉੱਥੇ ਪੱਟੀ ਬੰਨੀ ਹੋਈ ਹੈ, ਕੀ ਗੱਲ ਹੈ, ਪੱਟੀ ਬੰਨੀ ਹੈ? ਕਹਿਣ ਲੱਗਾ, ਮਹਾਰਾਜ ਆਈ ਹੈ, ਇਹਨੂੰ ਦੁੱਖ ਨਹੀਂ ਆਈ ਹੋਈ, ਖੋਲਦੇ ਕਹਿਣ ਲੱਗੇ ਆਈ ਹੋਈ ਅੱਖ, ਸਾਧਨ ਸਾਬਤ, ਪਰ ਕਹਿਣਗੇ ਰੱਬ ਦੀ ਬਰਾਬਰੀ ਨਹੀਂ ਕਰਨੀ, ਕੋਈ ਛੋਟੀ ਛੋਟੀ ਅੱਖ। ਸੰਯਮ ਕਰਕੇ ਉਹ ਜੋਤ ਜਿਸਦੇ ਵਾਸਤੇ ਪਹਿਲੇ ਬੜੇ ਬੜੇ ਕਠਿਨ ਤਪ ਕੀਤੇ ਸਨ, ਕਿਰਪਾ ਦ੍ਰਿਸ਼ਟੀ ਦੁਆਰਾ ਉਹਦੇ ਹਿਰਦੇ ਵਿੱਚ ਪ੍ਰਕਾਸ਼ ਕਰਿਆ, ਉਹ ਫਰੀਦ ਹੋਰ ਠਾਠ ਬਣ ਗਿਆ, ਉਹੀ ਫਰੀਦ ਹੋਇਆ ਜਿਸਦੀ ਬਹੁਤ ਮਸ਼ਹੂਰੀ ਹੋਈ ਬੜੀ ਦੁਨੀਆਂ ਦਾ ਭਲਾ। ਸੰਯਮ ਕਰਕੇ ਸਾਧ ਸੰਗਤ ਪਹਿਲੇ ਸਮੇਂ ਵਿੱਚ ਇਹੋ ਜਿਹੇ ਕਠਿਨ ਤਪ ਕਰਦੇ ਸੀ, ਤਪ ਨਾਲ ਸੇਵਾ ਦਾ ਦਰਜਾ ਬਹੁਤ ਵੱਡਾ ਹੈ। ਬਾਬਾ ਅਮਰਦਾਸ ਜੀ ਨੇ ਸੋਚਿਆ ਸਰੀਰ ਕਰਕੇ ਸੇਵਾ ਕੀਤੀ ਜਾਏ, ਅੰਦਰ ਭਜਨ ਹੋਈ ਚੱਲੇ, ਦੁਵਿਡਾ ਜੁੜ ਜਾਏ, ਤਾਂ ਕਿ ਛੇਤੀ ਪ੍ਰਭੂ ਪ੍ਰਾਪਤੀ ਰੂਪੀ ਕਾਰਜ ਸਿੱਧ ਹੋ ਜਾਏ। ਮੈਨੂੰ ਸੇਵਾ ਦੀ ਮਹੱਤਤਾ ਬੜੀ ਹੈ। ਹੁਣ ਬਾਬਾ ਅਮਰਦਾਸ ਜੀ ਨੇ ਸੋਚਿਆ ਮਨ ਕਰਕੇ ਭਜਨ ਸਰੀਰ ਕਰਕੇ ਸੇਵਾ ਕਰਨੀ ਚਾਹੀਦੀ ਹੈ। ਸੇਵਾ ਕਿਹੋ ਜੀ? ਗੁਰੂ ਕੇ ਲੰਗਰ ਦੇ ਵਿੱਚ ਪਾਣੀ ਪਾਉਣਾ, ਸਾਸਨ ਦੇ ਜੁੱਤੇ ਚਾੜਨੇ, ਝਾੜੂ ਦੇਣੇ, ਹੋਰ ਬਹੁਤ ਸਾਰੀ ਕਿਸਮ ਦੀ ਸੇਵਾ ਹੁੰਦੀ ਹੈ। ਸਾਰੀ ਸੇਵਾ ਸਫਲੀ ਹੈ, ਮਨ ਸ਼ੁੱਧ ਕਰਦੀ ਹੈ। ਜਿਵੇਂ ਸਾਸਨ ਦੇ ਜੁੱਠੇ ਪਾਣੇ ਮਾਂਜਣੇ, ਉਸੀ ਤਰ੍ਹਾਂ ਮਨ ਮੈਲ ਤੋਂ ਸਫਾ ਹੁੰਦਾ ਹੈ। ਸੋ ਇਸ ਤਰੀਕੇ ਫਿਰ ਇੱਕ ਦਾਤਨ ਸੰਗਤ ਨੂੰ ਲਿਆ ਕੇ ਦੇਣੀ, ਉਹਦਾ ਇੱਕ ਰੱਤੀ ਸੋਨੇ ਪੂਰਨ ਦਾ ਬਹੁਤ ਬੇਅੰਤ ਫਾਇਦਾ ਹੈ। ਆਪ ਜੀ ਨੇ ਇਉਂ ਬਹੁਤ ਕਿਸਮ ਦੀ ਸੇਵਾ ਆਰੰਭ ਕਰੀ, ਪਰ ਅੰਦਰ ਨਾਮ ਦਾ ਸਿਮਰਨ ਜਾਰੀ ਹੈ। ਗੁਰੂ ਸਰੂਪ ਦਾ ਧਿਆਨ ਹੈ, ਬੋਲ ਚਾਲ ਕਿਸੇ ਨਾਲ ਨਹੀਂ, ਪੂਰੀ ਲਗਨ ਹੈ, ਪੂਰਾ ਸ਼ੌਕ ਹੈ। ਸੇਵਾ ਸਰੀਰ ਕਰਕੇ ਦਿਨ ਰਾਤ ਕਰਦੇ ਹਨ, ਜੂਠੇ ਭਾਂਡੇ ਮਾਂਜਣ ਲੱਗ ਜਾਣਾ, ਕਿਤੇ ਝਾੜੂ ਦੇਣ ਲੱਗ ਪੈਣਾ, ਕਿਤੇ ਪਾਣੀ ਢਾਉਣ ਲੱਗ ਪੈਣਾ, ਕਿਤੇ ਸਾਸਨ ਦੇ ਜੁੱਤੇ ਜਿਹੜੀ ਜੀ ਸੇਵਾ ਮਿਲ ਗਈ, ਸੇਵਾ ਰੂਪੀ ਧਨ ਇਕੱਠਾ ਕਰਨ ਦਾ ਇਹਨੇ ਉਪਰਾਲਾ ਕੀਤਾ। ਇਸ ਤੋਂ ਇਲਾਵਾ ਇੱਕ ਹੋਰ ਸੇਵਾ ਬੜੀ ਕਠਿਨ, ਜਿਹੜਾ ਆਪਣੇ ਸ਼ੌਕ ਵਿੱਚ ਆ ਕੇ ਉਹਨਾਂ ਰੱਖਿਆ, ਉਹ ਕੀ? ਉਹ ਗੁਰੂ ਅੰਗਦ ਦੇਵ ਮਹਾਰਾਜ ਪੈਸੋ ਪਹਿਰਾਤਰੇ ਦੇ ਇਸ਼ਨਾਨ ਕਰਕੇ ਉਸ ਤੋਂ ਬਾਅਦ ਸਵੈ ਸਰੂਪ ਦੇ ਧਿਆਨ ਵਿੱਚ ਮਗਨ ਹੁੰਦੇ ਸਨ। ਸਾਡੇ ਦਸੇ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਐਸਾ ਹੀ ਹੁੰਦਾ, ਜਮ ਜਮ ਨਹੀਂ ਜਾਗੇ ਕਿਰਪਾ, ਪੈਸੋ ਪਹਿਰਾਤਰੇ ਨੇ ਆਪ ਉੱਠਦੇ ਰਹੇ, ਸਿੱਖਾਂ ਨੂੰ ਇਹੀ ਤਾਕੀਦ ਕੀਤੀ। ਆਪ ਤਾਂ ਟ੍ਰੇਨਿੰਗ ਦੇਣ ਵਾਸਤੇ ਉੱਠਦੇ ਸੀ ਨਾ, ਬਾਕੀ ਸਿੱਖਾਂ ਨੇ ਆਪਣਾ ਜੀਵਨ ਉੱਚਾ ਕਰਨਾ ਇਸਦੇ ਵਾਸਤੇ। ਸੋਈਓ ਇਸ਼ਨਾਨ ਵਾਸਤੇ ਆਪ ਜੀ ਨੇ ਖਡੂਰ ਸਾਹਿਬ ਤੋਂ ਗੋਬਿੰਦਵਾਲ ਸਾਹਿਬ ਚਾਰ ਘੋੜੇ ਫਸ ਲਿੱਤੇ, ਉੱਥੋਂ ਜਲ ਲਿਆਉਣਾ ਦਰਿਆ ਵਿੱਚੋਂ, ਉਸ ਦੇ ਨਾਲ ਇਸ਼ਨਾਨ ਕਰਵਾਉਣਾ, ਰੋਜ਼ਾਨਾ ਇਹ ਕਰਨ ਕੀਤਾ। ਸਾਸਨ ਕਰਨ ਤਾਂ ਇੱਕ ਦੀਵਾ ਧਰਨ ਦਾ ਵੀ ਬਹੁਤ ਔਖਾ ਹੁੰਦਾ, ਇਹ ਜੀ ਕਠਿਨ ਪ੍ਰਤਿਗਿਆ, ਗਰਮੀ ਸਰਦੀ ਮੀਂਹ ਵਾਹ ਕੁਛ ਵੀ ਹੈ, ਇਹ ਪ੍ਰਤਿਗਿਆ ਆਪਣੇ 11 ਸਾਲ ਪੂਰੀ ਨਹੀਂ। ਸਹੀਓ ਉਸ ਜਲ ਦੇ ਨਾਲ ਇਸ਼ਨਾਨ ਕਰਾਉਣ, ਕਰੀਮ ਕਈਆਂ ਦਾ ਖਿਆਲ ਲਓ ਜੀ, ਦਰਿਆਵਾਂ ਦਾ ਪਾਣੀ ਸਾਫ਼ ਨਹੀਂ ਹੁੰਦਾ, ਮਿੱਟੀ ਘੁੱਟੇ ਵਾਲਾ ਹੁੰਦਾ ਹੈ, ਉੱਥੇ ਕਿਹੜਾ ਪਾਣੀ ਨਹੀਂ ਸੀ ਸਾਫ਼, ਇਹ ਠੀਕ ਹੈ, ਲੇਕਿਨ ਸਾਸਨ ਪ੍ਰੇਮ ਦੀਆਂ ਖੇਲਾਂ ਪ੍ਰੇਮੀ ਹੀ ਜਾਣਦੇ ਹਨ। ਸੋਈਓ ਆਪ ਜੀ ਨੇ ਉਹ ਕਿਵੇਂ ਜਾਣਾ? ਰਾਤ ਦਾ ਸਤਸੰਗ ਪੈਸਾ ਪਹਿਰਾਤ ਗੁਜ਼ਰ ਜਾਂਦੀ ਕੀਰਤਨ ਕਥਾ ਵਾਰਤਾ ਹੁੰਦੀ, ਉਹ ਪੂਰਾ ਅਟੈਂਡ ਕਰਨਾ, ਉਸ ਤੋਂ ਬਾਅਦ ਗਾਗਰ ਮੋਢੇ 'ਤੇ ਉਠਾ ਲੈਣੀ, ਦੋ ਕੁ ਪੁੱਠ ਪਹਿਰੇ ਜਾਣਾ, ਗੁਰੂ ਵੱਲ ਪਿੱਠ ਨਾ ਹੋ ਜਾਵੇ ਇਸ ਅਦਬ ਨੂੰ ਮੱਦੇਨਜ਼ਰ ਰੱਖਦੇ ਹੋਏ, ਅਤੇ ਉੱਥੇ ਅਰਦਾਸ ਬੇਨਤੀ ਕਰਨੀ, ਪ੍ਰਭੂ ਖਿਮਾ ਕਰਨਾ, ਹਜ਼ੂਰ ਵੱਲ ਪਿੱਠ ਹੋ ਰਹੀ ਹੈ, ਇਹ ਮਾਫ਼ੀ ਦੇਣੀ। ਫਿਰ ਦਰਿਆਏ ਬਿਆਸ ਵੱਲ ਨੂੰ ਕਰਨਾ, ਦੋ ਕੁ ਜਲਦੀ ਗਾਗਰ ਭਰ ਕੇ ਉਸ ਥਾਂ ਦਮਦਮਾ, ਅੱਜ ਗੁਰਦੁਆਰਾ ਉੱਚੇ ਉੱਚਾ ਥਾਂ ਇੱਕ ਬਣਾਇਆ ਹੋਇਆ ਸੀ, ਉੱਥੇ ਗਾਗਰ ਰੱਖ ਕੇ ਦਮ ਲੈਂਦੇ ਹੁੰਦੇ, ਇਸ ਕਰਕੇ ਉਸ ਗੁਰਦੁਆਰਾ ਦਾ ਨਾਮ ਦਮਦਮਾ ਸਾਹਿਬ। ਸੋ ਵਕਤ ਸਿਰ ਆ ਕੇ ਆਪਣੇ ਉਸ ਜਲ ਦੇ ਨਾਲ ਗੁਰੂ ਦਾ ਇਸ਼ਨਾਨ ਕਰਵਾਉਣਾ, ਕਿਤਨੀ ਕਠਿਨ ਪ੍ਰਤਿਗਿਆ, ਗਰਮੀ ਸਰਦੀ ਮੀਂਹ ਵਹਾਅ ਗੜੇ ਪੈਂਦੇ ਨੇ, ਭਾਵੇਂ ਕੁਛ ਵੀ ਹੈ, ਇਹ ਪਰਣ ਆਪ ਜੀ ਨੇ 11 ਸਾਲ ਮੁਤਵਾਤਰ ਨਵਾਏ। ਫਿਰ ਹੋਰ ਕੋਈ ਧਿਆਨ ਹੀ ਨਹੀਂ ਸੀ, ਲਗਨ ਬੋਲਚਾਲ ਕਿਸੇ ਨਾਲ ਨਹੀਂ ਸੀ, ਕਿਤਨੀ ਕਸ਼ਟ ਕਰਨ ਮੁਸ਼ਕਿਲ ਕਰਨਾ ਕਰਦੇ ਸੀ। ਫਿਰ ਜੋ ਗੁਰੂ ਕੇ ਲੰਗਰ ਮਿਲਣਾ ਭੋਜਨ ਥੋੜ੍ਹਾ ਜਿਹਾ ਛਕਣਾ, ਅਤੇ ਗੁਰੂ ਵੱਲੋਂ ਗੁਰੂ ਘਰ ਵੱਲੋਂ ਇੱਕ ਸਿਰੇ ਪਾਸਾਲ ਪਿੱਛੋਂ ਮਿਲਣਾ, ਸਿਰ 'ਤੇ ਬੰਨ੍ਹ ਕੇ ਰੱਸੀ ਨਾਲ ਕਰ ਲੈਣਾ। ਸੋ ਇਸ ਤਰੀਕੇ ਸਿਰ ਬੜੀ ਕਠਿਨ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ, ਇਹਨੇ ਕਠਿਨ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਅੰਦਰ ਨਾਮ ਨਹੀਂ ਇੱਕ ਸਵਾਸ ਵੀ ਬਿਰਥਾ ਜਾਣ ਦਿੰਦੇ, ਗੁਰੂ ਸਰੂਪ ਦੇ ਧਿਆਨ ਵਿੱਚ ਮਗਨ। ਇਸੀ ਕਰਕੇ ਹੀ ਜਦੋਂ ਸਿਮਰਨ ਵਿੱਚ ਬਿਰਤੀ ਲੱਗੀ ਹੈ ਔਰ ਗੁਰੂ ਸਰੂਪ ਦੇ ਧਿਆਨ ਵਿੱਚ ਮਨ ਮਹਿਵ ਹੈ, ਸਰੀਰ ਤਾਂ ਆਪਣਾ ਭਾਸਦਾ ਹੀ ਨਹੀਂ ਹੁੰਦਾ, ਫਿਰ ਕਿਉਂਕਿ ਸੁਰਤੀ ਤਾਂ ਉੱਧਰ ਲੱਗੀ ਹੋਈ ਹੈ, ਸਰੀਰ ਕਿੱਥੇ ਪਾਸੇ ਦੁੱਖ ਸਰੀਰ ਨੂੰ ਹੁੰਦੇ ਹਨ। ਸੋ ਇਉਂ ਇਸ ਤਰੀਕੇ ਸਿਰ ਆਪ ਜੀ ਨੇ ਬੜੀ ਧਾਲਣਾ, ਖਾਲੀ ਮੁਰਦਾ ਹੋਏ ਮਰੀਜ਼ ਨਾ ਗੱਲ ਨਹੀਂ ਹੋਣਾ, ਮਰੀਜ਼ ਮੁਰਦੇ ਦੇ ਵਾਂਗ ਹੋਇਆ ਕਰਦਾ ਹੈ,
ਮੁਰਦਾ ਹੋਏ ਨਾ ਮੁਰੀਦ ਗੱਲੀ ਹੋਏ ਨਾ ਮੁਰੀਦ ਗੱਲੀ ਹੋਏ ਨਾ ਮੁਰੀਦ ਗੱਲੀ ਹੋਏ ਨਾ ਮੁਰੀਦ ਗੱਲੀ ਹੋਏ
ਮੁਰੀਦ ਗੁਰੂ ਗੌਰ ਸਮਾ ਦੇ, ਮੁਰੀਦ ਮੁਰਦੇ ਦੀ ਨਹੀਂ ਹੋ ਸਕਦਾ, ਗੁਰੂ ਰੂਪੀ ਕਬਰ ਵਿੱਚ ਸਮਾ ਜਾਏ ਉਹ ਮੁਰੀਦ ਹੈ। ਮੁਰੀਦ ਤਿੰਨ ਕਿਸਮ ਦੇ ਮੰਨੇ, ਮੁਰੀਦ ਮੁਰੀਦ ਸਿਦਾਈ, ਮੁਰੀਦ ਸਾਧ, ਮੁਰੀਦ ਮੁਰੀਦ ਸਿਦਾਈ ਸਿੱਖ ਸਨਮੁਖ ਸਿੱਖ ਨਰਜੀਵੜੇ ਸਿੱਖ, ਆਪਣਾ ਆਪ ਸਭ ਕੁਛ ਕੁਰਬਾਨ ਕਰਦੇ। ਸੋ ਤਿੰਨ ਦਰਜੇ, ਜਿਹਾ ਜਿਹਾ ਦਰਜਾ ਵੈਸਾ ਉਸਦੀ ਕਾਲਣਾ, ਉਹੀ ਜੀ ਅਵਸਥਾ ਹੋ ਜਾ ਫਲ ਮਿਲਣਾ। ਸਵਯੋਂ ਮੁਰਦਾ ਹੋਏ ਮੁਰੀਦ ਨਾਲ ਗੱਲ ਨਹੀਂ ਹੋਣਾ, ਸਬਰ ਸ਼ੁਕਰ ਸ਼ਹੀਦ ਪਰਮ ਪੌਣਾ, ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਨਾ ਸਿ ਭੁੱਖ ਨਾ ਨੀਂਦ ਨਾ ਖਾਣਾ ਸੋਣਾ, ਪੱਖੇ ਗੀਤਾ ਗੀਤ ਪਗਮਲ ਧੋਣਾ, ਪੀਣ ਪੀਣ ਜਰੀਦ ਪਾਣੀ ਧੋਣਾ, ਚੰਦ ਮਵਾਨ ਈਦ ਭੁੱਖ ਲੋਣਾ। ਇਉਂ ਮੁਰੀਦ ਦੀ ਡੈਫੀਨੇਸ਼ਨ ਦੱਸੀ ਭਾਈ ਗੁਰਦਾਸ ਨੇ। ਹਾਂ, ਇਉਂ ਕਾਲਣਾ ਕਾਲ ਦਾ ਜਿਹੜਾ ਸੇਵਾ ਭਜਨ, ਮਨ ਕਰਕੇ ਭਜਨ, ਤਨ ਕਰਕੇ ਸੇਵਾ, ਮਨ ਸ਼ੁੱਧ ਔਰ ਇਕਾਗਰ ਹੁੰਦਾ ਚਲਾ ਜਾਂਦਾ। ਇਕਾਗਰ ਔਰ ਸ਼ੁੱਧ ਮਨ ਦੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਪੈਦਾ ਹੁੰਦੀਆਂ। ਜਿੰਨੀਆਂ ਸ਼ਕਤੀਆਂ ਅੱਜ ਤੱਕ ਸੁਣਦੇ ਹੋ ਗੁਰਸਿੱਖਾਂ ਵਿੱਚ ਜਾਂ ਹੋਰ ਸੰਤਾਂ ਮਹਾਂਪੁਰਖਾਂ ਵਿੱਚ ਜਿੱਥੇ ਕਿਤੇ ਸੁਣਦੇ, ਉਹ ਸਾਰੀਆਂ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੀਆਂ, ਭਾਵੇਂ ਕਿਸੇ ਯੋਗ ਦੁਆਰਾ ਵੀ ਮਨ ਸ਼ੁੱਧ ਔਰ ਇਕਾਗਰ ਹੋਇਆ। ਸ਼ੁੱਧੀ ਇਕਾਗਰਤਾ ਤੋਂ ਬਿਨਾਂ ਮਨ ਦੇ ਵਿੱਚ ਤਾਕਤ ਪੈਦਾ ਹੁੰਦੀ ਨਹੀਂ। ਮੈਸਮਰੇਜ਼ਮ ਵਾਲਿਆਂ ਦੀ ਕਈ ਖੇਲਾਂ ਕਰਨੀਆਂ ਤਾਕਤਾਂ ਜਿਹਨੇ ਦੇਖੀਆਂ, ਉਹ ਕੀ ਹੁੰਦਾ, ਉਹ ਵੀ ਮਨ ਦੇ ਟਿਕਾ ਦੀ ਤਾਕਤ ਹੈ। ਉਹ ਕਿਸੇ ਇਕਾਂਤ ਥਾਂ ਬੈਠ ਕੇ ਇੱਕ ਨੁਕਤੇ ਦੇ ਖਿਆਲ ਨੂੰ ਜਮਾਉਣ ਦਾ ਅਭਿਆਸ ਕਰਦੇ ਹਨ। ਜਦੋਂ ਅਭਿਆਸ ਪਰਪੱਕ ਹੋ ਜਾਂਦਾ ਹੈ, ਥੋੜ੍ਹੀ ਜਿਹੀ ਤਾਕਤ ਉਹਨਾਂ ਵਿੱਚ, ਉਹ ਖੇਲ ਕਰਕੇ ਕੁਛ ਪੈਸੇ ਕਮਾਉਣ ਦਾ ਵਸੀਲਾ ਬਣਾ ਲੈਂਦੇ। ਸੋ ਇਸ ਤਰੀਕੇ ਫਿਰ ਇਹਦਰ ਜਿਸ ਦੀ ਬਿਰਤੀ, ਜਿਸ ਦਾ ਮਨ ਸਿਮਰਨ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਬੰਦਾ ਚਲਾ ਜਾਂਦਾ ਹੈ, ਉਹਦੇ ਵਿੱਚ ਤਾਂ ਪੂਰੀਆਂ ਤਾਕਤਾਂ ਆਉਣੀਆਂ ਹੋਈਆਂ। ਭਾਵੇਂ ਥੋੜ੍ਹੇ ਥੋੜ੍ਹੇ ਦੇ ਕੋਈ ਸ਼ੁਰੂ ਕਰੇ, 12 ਸੈਕਿੰਡ ਬਿਰਤੀ ਨੂੰ ਟਿਕਾਉਣਾ ਇੱਕ ਧਾਰਨਾ ਕਹਿਲਾਉਂਦੀ ਹੈ। 12 ਧਾਰਨਾ ਦਾ ਇੱਕ ਧਿਆਨ ਕਹਾਉਂਦਾ, 12 ਵਾਰ 144 ਤਕਰੀਬਨ 28 ਮਿੰਟ, 12 ਧਿਆਨਾਂ ਦੀ ਇੱਕ ਸਮਾਧ ਹੁੰਦੀ ਹੈ। ਇਹਨੇ ਅੱਧਾ ਘੰਟਾ ਬਿਰਤੀ ਦਾ ਟਿਕ ਜਾਣਾ ਸਿਮਰਨ ਔਰ ਗੁਰੂ ਸੂਰ ਦੇ ਧਿਆਨ ਵਿੱਚ, ਕਿਉਂਕਿ ਗੁਰੂ ਘਰ ਦੇ ਸਿਮਰਨ ਔਰ ਧਿਆਨ ਇਕੱਠੇ ਕਰਾਇਆ ਜਾਂਦਾ। ਸੋਈਓ ਜਦੋਂ ਮਨ ਟਿਕਣ ਲੱਗ ਜਾਏ, ਸੁੱਖ ਸ਼ਾਂਤੀ ਵੀ ਵੱਧਦੀ ਹੈ, ਉਹਦੇ ਵਿੱਚੋਂ ਪ੍ਰਭੂ ਦੀ ਪ੍ਰਾਪਤੀ ਹੋਣੀ ਹੈ, ਦੂਸਰੀ ਉਸਦੀ ਸ਼ਕਤੀ ਜਿਸ ਨੂੰ ਇਹ ਦਿਸ਼ੇ ਦੇ ਨਾਮ ਨਿਕਲਿਆ, ਪ੍ਰਭੂ ਕੇ ਸਿਮਰਨ ਇਹ ਦਿਸ਼ੇ ਦੇ ਨਾਮ ਨਿਕਲ, ਪ੍ਰਭੂ ਕੇ ਸਿਮਰਨ ਗਿਆਨ ਧਿਆਨ ਅਤਭੁਤ। ਅਰਜਨ ਦੇਵ ਜੀ ਨੇ ਜਿੱਥੇ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦੱਸੇ, ਬੇਅੰਤ ਤਾਕਤਾਂ ਦੱਸੀਆਂ, ਬੇਅੰਤ ਸ਼ਕਤੀਆਂ ਦੱਸੀਆਂ, ਬੇਅੰਤ ਗੁਣ ਦੱਸੇ, ਬੇਅੰਤ ਲਾਭ ਦੱਸੇ, ਉੱਤੇ ਇਹ ਵੀ ਦੱਸਿਆ ਪ੍ਰਭੂ ਕੇ ਸਿਮਰਨ ਅਰੇ ਦਿਸ਼ੇ ਦੇ ਨਾਮ ਨਿਕਲ, ਪ੍ਰਭੂ ਕੇ ਸਿਮਰਨ ਗਿਆਨ ਧਿਆਨ ਅਤਭੁਤ। ਪ੍ਰਭੂ ਦੇ ਸਿਮਰਨ ਕਰਕੇ ਨਿਧੀ ਵੀ ਆਉਂਦੀ ਹੈ, ਕਿਉਂਕਿ ਇਕਾਗਰਤਾ ਦੁਆਰਾ ਆਉਣਾ ਇਹਨਾਂ ਨੇ, ਸ਼ੁੱਧੀ ਦੁਆਰਾ, ਇਕਾਗਰਤਾ ਦੁਆਰਾ। ਔਰ ਪ੍ਰਭੂ ਕੇ ਸਿਮਰਨ, ਪ੍ਰਭੂ ਦੀ ਪ੍ਰਾਪਤੀ, ਬ੍ਰਹਮ ਗਿਆਨ ਆਦਿ, ਇਹ ਸਾਰੀਆਂ ਚੀਜ਼ਾਂ ਸਿਮਰਨ ਦੇ ਵਿੱਚ ਹਨ, ਕਿਉਂਕਿ ਸਿਮਰਨ ਦੁਆਰਾ ਮਨ ਦੀ ਇਕਾਗਰਤਾ ਹੁੰਦੀ ਹੈ। ਸ਼ੁੱਧ ਔਰ ਇਕਾਗਰ ਮਨ ਜਿੱਥੇ ਸੁਖੀ ਔਰ ਸ਼ਾਂਤ ਹੁੰਦਾ ਹੈ, ਉੱਥੇ ਹੋਰ ਵੀ ਬੇਅੰਤ ਬਰਕਤਾਂ ਉਹਦੇ ਵਿੱਚ ਪੈਦਾ ਹੋ ਜਾਂਦੀਆਂ ਨੇ। ਜਿੱਥੇ ਜਿੱਥੇ ਦੇਖੀਆਂ ਤੁਸੀਂ, ਇਹ ਉਸੇ ਦੀਆਂ ਮਨ ਦੀ ਸ਼ੁੱਧੀ ਇਕਾਗਰਤਾ ਦੀਆਂ ਬਰਕਤਾਂ ਸੀ। ਤੋ ਭਜਨ ਕਈਆਂ ਗੁਰੂ ਘਰ ਦੇ ਮਹਾਂਪੁਰਖਾਂ ਨੇ ਕਿੰਨੇ ਕਿੰਨੇ ਬਾਣੀ ਦੇ ਪਾਠ ਕੀਤੇ, ਕਈ ਕਈ ਲੱਖਾਂ ਦਾ ਪਾਠ ਰੋਜ਼ਾਨਾ ਨਿਯਮ ਰੱਖ ਲੈਣਾ, ਬਿਰਤੀ ਉਹਦੇ ਵਿੱਚ ਟਿਕਾਉਣੀ, ਕਈਆਂ ਨੇ ਸੁਖਮਨੀ ਸਾਹਿਬ ਦੇ ਪਾਠਾਂ ਵਿੱਚ ਅਭਿਆਸ ਕਰਨਾ, ਕਈਆਂ ਨੇ ਆਹਿਸਤਾ ਆਹਿਸਤਾ ਬੋਲਣਾ। ਅਸੀਂ ਸਿਮਰਨ ਵਿੱਚ ਜਿਉਂ ਜਿਉਂ ਮਨ ਸ਼ੁੱਧ ਇਕਾਗਰ ਹੁੰਦਾ ਚਲਾ ਜਾਂਦਾ ਹੈ, ਉਹਦੇ ਵਿੱਚ ਇਹ ਤਾਕਤ ਪੈਦਾ ਹੁੰਦੀਆਂ ਨੇ। ਤਾਕਤਾਂ ਮਨ ਦੀ ਸ਼ੁੱਧੀ ਔਰ ਇਕਾਗਰਤਾ ਵਿੱਚ ਹਨ। ਅਤੇ ਜਦੋਂ ਮੁਰਦੇ ਦੀ ਨਹੀਂ ਹੋ ਕੇ ਮਰੀਜ਼ ਧਾਰਨਾ ਕਰਦਾ ਹੈ, ਇਹਦੇ ਵਿੱਚ ਬਹੁਤ ਸਾਰੇ ਗੁਣ, ਬਹੁਤ ਸਾਰੀਆਂ ਤਾਕਤਾਂ ਇਉਂ ਪੈਦਾ ਹੋ ਜਾਣ, ਜਿਵੇਂ ਬੋਹੜ ਦੇ ਬੀਜ ਵਿੱਚੋਂ ਬਰੋਟਾ ਨਿਕਲ ਆਉਂਦਾ ਹੈ। ਬੋਹੜ ਦਾ ਬੀਜ ਖਸਖਸ ਦਾਣੇ ਜਿੰਨਾ ਐਡਾ ਕੁ ਬੀਜ ਹੁੰਦਾ, ਉਹਦੇ ਵਿੱਚ ਵੱਡਾ ਬਰੋਟਾ ਛੁੱਪਿਆ ਹੁੰਦਾ, ਜਿਵੇਂ ਉਹਦੇ ਵਿੱਚ ਵੱਡਾ ਬੋਹੜ ਦਾ ਦਰਖਤ ਛੁੱਪਿਆ ਹੁੰਦਾ। ਇਸੇ ਤਾਂ ਹਰ ਇੱਕ ਦੇ ਅੰਦਰ ਖੁਦਾਈ ਤਾਕਤਾਂ, ਰੱਬੀ ਤਾਕਤਾਂ ਛੁਪੀਆਂ ਹੋਈਆਂ। ਇਹ ਨਹੀਂ ਵੀ ਕਿਸੇ ਇੱਕ ਅੱਧੇ ਵਿੱਚ ਹਨ, ਰੱਬ ਔਰ ਰੱਬੀ ਤਾਕਤਾਂ ਸਾਰਿਆਂ ਦੇ ਅੰਦਰ ਹਨ, ਪਰ ਉਹਨਾਂ ਦੀ ਪ੍ਰਾਪਤੀ ਸੇਵਾ ਭਗਤੀ ਦੁਆਰਾ ਹੁੰਦੀ। ਜਦੋਂ ਮਨ ਸ਼ੁੱਧ ਇਕਾਗਰ ਹੋ ਜਾਂਦਾ ਹੈ, ਉਦੋਂ ਉਹ ਵਿੱਚੋਂ ਹੀ ਪ੍ਰਗਟ ਹੋ ਜਾਂਦੇ। ਜਿਵੇਂ ਬੀਜ ਦੇ ਵਿੱਚ ਬਰੋਟਾ ਹੈ, ਬੀਜਦਾ ਨਹੀਂ ਹੈ, ਜਾਣਦੇ ਸਾਰੇ ਜੇ ਕਿਸੇ ਨੂੰ ਪੁੱਛੋ ਇਹਦੇ ਵਿੱਚ ਬਰੋਟਾ, ਅਣਜਾਣ ਤਾਂ ਫਿਰ ਇਹ 'ਚ ਕਿੱਥੇ ਸ਼ੈਣਾ ਕੋਲ ਹੈਗਾ। ਪ੍ਰਾਪਤ ਕਿਵੇਂ ਹੁੰਦਾ,
ਉਹ ਬੀਜੂ ਨੂੰ ਜ਼ਮੀਨ ਵਿੱਚ ਕੱਢੋ ਅਤੇ ਆਹਿਸਤਾ ਆਹਿਸਤਾ ਉੱਗੇਗਾ, ਵਧੇਗਾ, ਉਸਦੀ ਰਾਖੀ ਕਰੋ ਅਤੇ ਇਸ ਤਰੀਕੇ ਹਰ ਕਿਸਮ ਦੀ ਉਹਦੀ ਰਾਖੀ ਪਾਣੀ ਵਗੈਰਾ ਦਿਓ, ਆਹਿਸਤਾ 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 ਕਿੱਡਾ ਵੱਡਾ ਬਰੋਕਾ ਪੈਦਾ ਹੋ ਜਾਂਦਾ ਹੈ। ਇਸੀ ਤਰ੍ਹਾਂ ਹੀ ਸਾਰੀਆਂ ਰੱਬੀ ਸ਼ਕਤੀਆਂ, ਰੱਬੀ ਤਾਕਤਾਂ ਔਰ ਵਾਹਿਗੁਰੂ ਖੁਦ ਹਰ ਇਨਸਾਨ ਦੇ ਹਿਰਦੇ ਵਿੱਚ ਬੈਠਾ ਹੈ, ਪਰ ਸਿਮਰਨ ਅਭਿਆਸ ਔਰ ਸੇਵਾ ਭਗਤੀ ਨਾਲ ਉਹਨਾਂ ਨੂੰ ਪ੍ਰਗਟ ਕੀਤਾ ਜਾਂਦਾ ਜੇ ਕਿਸੇ ਨੇ ਕਰਨੀਆਂ ਹੋਣ। ਅਤੇ ਆਹ ਮੁਰਦੇ ਦੀ ਨਿਆਈ ਹੋ ਕੇ ਬਾਬਾ ਅਮਰਦਾਸ ਜੀ ਨੂੰ ਸੇਵਾ ਕਰਦੇ ਹਨ।
ਨਾਮ ਜਪੀਏ
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ
Thank you.
ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਸਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਸਿਆਈਏ ਜਿਸ ਜਿਥੇ ਸਭ ਦੁਖ ਜਾਏ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਮ ਕਾ ਹਲੈ ਕੀਜੈ ਅਰਦਾਸ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਧਰਮ ਹੇ ਸੀਸ ਦਿੱਤੇ ਚਰਖੀਆਂ ਤੇ ਚੜੇ ਬੰਦ ਬੰਦ ਕੁਟਵਾਏ ਸਿਦਕ ਨਹੀਂ ਹਾਰਿਆ ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਨਾਮ ਦਾਨ ਸੋਸਾ ਦਾਨ ਦਾਨਾ ਸਿਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸੱਚੇ ਪਾਤਸ਼ਾਹ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਏ ਕਰਣਾ ਮਧਾਨ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ ਕੀਰਤਨ ਵਖਿਆਮ ਹੋਏ ਹਨ ਅੱਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨਾ ਅੱਗੇ ਵਾਸਤੇ ਸੁਧ ਸਪਸ਼ਟ ਕੀਰਤਨ ਵਖਿਆਮ ਕਰਨ ਦਾ ਵਲ ਬਖਸ਼ੋ ਹੇ ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਰਤਾਓ ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ ਨਾਮ ਦਾਨ ਸਿੱਖੀ ਦਾਨ ਭਰੋਸਾ ਬਖਸ਼ੋ ਆਪ ਜੀ ਦੇ ਹਜ਼ੂਰ ਪ੍ਰਸ਼ਾਦ ਹਾਜ਼ਰ ਹੈ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ ਤੇਰੀ ਪਿਆਰੇ ਮੇਲੋ ਜਿੰਨਾ ਮਿਲਿਆ ਆਪ ਜੀ ਦਾ ਨਾਮ ਅੱਠੇ ਪਹਿਰ ਚਿਤ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੇ ਵਾਹਿਗੁਰੂ ਜੀ ਕਾ ਗੱਲ ਗੁਰੂ ਦਰਸ਼ਨ ਭਰਤੀ ਹੈ ਗੁਰੂ ਸਹਿ ਜਨਮ ਮਨ ਦੁਖ ਜਾਏ ਸੁਰਖ ਮਹਲਾ ਪੰਜਵਾ ਘਰ ਦੂਜਾ ਮਾਤ ਕਰਨ ਆਪਣ ਸਿਮਰਿੰਦੇ ਰੱਖ ਲਿਹਾਰੇ ਪਾਪਕ ਸਾਗਰੀ ਅਥਾ ਲਹਿਰ ਨੇ ਤਾਰੋ ਤਾਰ ਲੁਹਾਰੇ ਮਾਤ ਕਰਨ ਆਪਣ ਸਿਮਰਿੰਦੇ ਰੱਖ ਲੁਹਾਰੇ
ਸਾਧ ਸਾਧ ਅਸਾਰ ਮੋ ਤਾਰੋ ਸਾਧ ਹਾਰੇ ਬਾਧੋ ਤੂੰ ਸਾਧੁ ਸਿਰ ਮੇਰਾ ਮੀਰਾ ਮੂਹਾ ਤੁਹਾਰੋ ਤੋਰਾ ਰਾਮ ਕਿਤੇ ਕੋ ਮੇਰਾ ਸੁਭੰਗਾ ਕਰਨਾ ਚੰਗਲ ਤੂੰ ਮਾਤਾ ਮਨ ਕੋ ਸੰਗੀ ਦਾਨ ਦੇ ਪ੍ਰਪਾਲਾ ਸੁਣੀ ਤੁਮਾਰੀ ਬੋਲੀ ਅਨੰਦ ਪਿਆ ਦੇਖਤੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਰੂਰੋ ਬੂਰੋ ਗਰਦ ਮੀਰੋ ਉੱਚੋ ਅਗਮੇ ਅਪਾਰੇ ਸਭ ਸੰਗ ਜੋ ਤੁਮੇ ਮਿਲਾਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਪਿਆ ਦੇਖਤੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।